ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹੱਲਾ ਚੌਥਾ। ਸਦ ਘਾਟ ਤੇਰੇ ਤੂੰ ਸਦਨਾ ਮਾਹੇ। ਤੁਝ ਤੇ ਬਾਹਰ ਕੋਈ ਨਾਹੇ। ਸਦ ਘਾਟ ਤੇਰੇ ਤੂੰ ਸਦਨਾ ਮਾਹੇ। ਤੁਝ ਤੇ ਬਾਹਰ ਕੋਈ ਨਾਹੇ। ਹਰ ਸੁਖਦਾਤਾ ਮੇਰੇ ਮਨ ਜਾਪ। ਹਉ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ। ਰਹਾਉ ਜਹ ਜਹ ਦੇਖਾਂ ਤਹ ਹਰ ਪ੍ਰਭ ਸੋਏ। ਸਭ ਤੇਰੇ ਵਸ ਦੂਜਾ ਵਰ ਨਾ ਕੋਏ। ਜਿਸ ਕੋ ਤੁਮ ਹਰ ਰਾਖਿਆ ਪਾਵੇ। ਤਿਸ ਕੈ ਨੇੜੇ ਕੋਈ ਨ ਜਾਵੇ। ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ। ਜਨ ਨਾਨਕ ਹਰ ਜਪ ਹਾਜਰਾ ਹਜੂਰ। ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ। ਜਨ ਨਾਨਕ ਹਰ ਜਪ ਹਾਜਰਾ ਹਜੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੁਸੀ ਭੀ ਸੱਚ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਸਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ। ਮੂਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੂ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਚਵਰ ਛਤਰ ਸਿੰਘਾਸਨ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਾਰ ਸੰਗਤ ਜੀਓ, ਸਤਿਗੁਰਾਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਬੁਢਪਾਕੀ ਜਨਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੋਇਆਂ ਦੀਵਾਨਾਂ ਦੇ ਵਿਚ ਹਾਜ਼ਰੀਆਂ ਭਰਦਿਆਂ ਹੋਇਆਂ ਨਿਤਨੇਮ ਦੇ ਪਾਠ ਸਰਵਣ ਕੀਤੇ ਨੇ, ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਜੋ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਉਹਦੀ ਵਿਚਾਰ ਦਾ ਸਮਾਂ ਹੋਇਆ ਹੈ। ਕੁਝ ਕੁ ਸਮਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਗੁਰਬਾਣੀ ਦੀ ਵਿਚਾਰ ਕਰਕੇ ਆਪਾਂ ਲਾਹੇ ਪ੍ਰਾਪਤ ਕਰਨੇ ਨੇ ਜੋ ਹੁਣੇ ਆਪ ਜੀ ਨੇ ਸ਼ਬਦ ਸ਼ਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਉਚਾਰਨ ਕੀਤਾ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਅਣਥੱਕ ਤੇ ਬੇਅੰਤ ਸੇਵਾ ਕਰਕੇ ਸਤਿਗੁਰਾਂ ਦੇ ਕੋਲੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਾਸੋਂ ਬਖਸ਼ਾਂ ਪ੍ਰਾਪਤ ਕੀਤੀਆਂ, ਆਪ ਛੋਟੀ ਆਯੂ ਦੇ ਵਿਚ ਪਿਤਾ ਜੀ ਨੇ ਘਰੋਂ ਆਪ ਜੀ ਨੂੰ ਭੁੰਗਣੀਆਂ ਵੇਚਣ ਵਾਸਤੇ ਭੇਜਿਆ। ਆਪ ਜੀ ਸ਼ੁਰੂ ਤੋਂ ਹੀ ਸਾਧੂ ਸੁਭਾਅ ਦੇ ਭੋਲੇ ਸੁਭਾਅ ਦੇ ਸਨ, ਬਾਜ਼ਾਰ ਦੇ ਵਿਚ ਛਾਬਾ ਲੈ ਕਰਕੇ ਘੁੰਗਣੀਆਂ ਵੇਚਣ ਗਏ ਨੇ। ਉਧਰੋਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ, ਆ ਕਰਕੇ ਇੱਕ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਘੁੰਗਣੀਆਂ ਮੰਗੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੁੱਕ ਭਰ ਕੇ ਉਹਦੀ ਝੋਲੀ ਚ ਪਾ ਦਿੱਤੀਆਂ। ਉਹ ਕਹਿੰਦਾ ਨਹੀਂ, ਸਾਰਾ ਛਾਬਾ ਹੀ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਉਹ ਛੋਲਿਆਂ ਦਾ ਛਾਬਾ ਸੇਵਾ ਦੇ ਵਿਚ ਲਾ ਦਿੱਤਾ। ਆਪ ਖਾਲੀ ਹੱਥ ਘਰੇ ਮੁੜੇ ਨੇ। ਪਿਤਾ ਜੀ ਨੇ ਝਿੜਕਿਆ, ਤਾਪ ਨਾ ਸਹਾਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਫੇਰ ਇੱਥੇ ਬਾਸਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਸਨ, ਇੱਥੇ ਆ ਗਏ ਨੇ। ਇੱਥੋਂ ਹੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿਚ ਚਲੇ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿੰਦਿਆਂ ਹੋਇਆਂ ਬੇਅੰਤ ਸੇਵਾ ਕੀਤੀ ਹੈ। ਇੱਧਰ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪਣੇ ਪਾਸ ਕੋਈ ਤੀਰਥ ਨਹੀਂ ਹੈ, ਸਿੱਖਾਂ ਦੇ ਪਾਸ ਕੋਈ ਆਪਣਾ ਤੀਰਥ ਹੋਣਾ ਚਾਹੀਦਾ, ਜਿਵੇਂ ਹਿੰਦੂਆਂ ਦੇ ਵਿਚ ਉਹਨਾਂ ਦੇ ਪਾਸ ਤੀਰਥ ਹਨ, ਉਹਨਾਂ ਉੱਪਰ ਜਾ ਕਰਕੇ ਉਹ ਇਸ਼ਨਾਨ ਪਾਨ ਕਰਦੇ ਨੇ, ਪੁੰਨ ਆਦਿਕ ਕਰਦੇ ਨੇ, ਆਪਣੇ ਪਾਸ ਵੀ ਕੋਈ ਤੀਰਥ ਹੋਣਾ ਚਾਹੀਦਾ। ਭਾਈ ਪਾਰੋ ਜੁਲਕਾ ਜੀ ਇਨ੍ਹਾਂ ਦੇ ਬੇਨਤੀ ਕਰਨ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜੋ ਗੋਇੰਦਵਾਲ ਸਾਹਿਬ ਵਿਖੇ ਪੌੜੀ ਸਾਹਿਬ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦਾ ਨਿਰਮਾਣ ਸ਼ੁਰੂ ਕਰਵਾਇਆ ਸੱਚੇ ਪਾਤਸ਼ਾਹ ਜੀ ਨੇ, ਤੇ ਭਾਈ ਪਾਰੋ ਜੁਲਕਾ ਜੀ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਿ ਹੁਕਮਨਾਮੇ ਲਿਖ ਕਰਕੇ ਚਿੱਠੀਆਂ ਲਿਖ ਕਰਕੇ ਦੇਸਾਂ ਵਿਦੇਸਾਂ ਦੇ ਵਿੱਚੋਂ ਸੰਗਤਾਂ ਨੂੰ ਬੁਲਾਇਆ ਜਾਵੇ ਤਾਂ ਜੋ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਬੇਅੰਤ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਈਆਂ, ਸਿੱਖਾਂ ਦੇ ਵਿੱਚ ਬੜਾ ਚਾਅ ਹੈ ਕਿ ਸਾਡਾ ਤੀਰਥ ਬਣਨ ਜਾ ਰਿਹਾ ਹੈ, ਤੋਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬੌਲੀ ਪਟਵਾ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸੇਵਾ ਕਰ ਰਹੇ ਨੇ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਅਤੇ ਮਹਾਰਾਜ ਦਾ ਆਨੰਦ ਕਾਰਜ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਪਹਿਲਾਂ ਹੀ ਹੋਇਆ ਸੀ। ਬਾਕੀ ਜਿੰਨੇ ਮਹਾਰਾਜ ਦੇ ਸੰਬੰਧੀ ਰਿਸ਼ਤੇਦਾਰ ਸ਼ਰੀਕੇ ਦੇ ਵਿੱਚੋਂ ਲੱਗਦੇ ਸਨ, ਉਹ ਸਾਰੇ ਲਾਹੌਰ ਸਾਰੇ ਰਹਿੰਦੇ ਸਨ। ਸਹਾਰੀ ਮਾਲ ਆਦਿਕ ਸਾਰੇ ਜੋ ਸਨ, ਉਹਨਾਂ ਦਾ ਜਿਹੜਾ ਸੰਗ ਸੀ, ਸਾਥ ਸੀ, ਉਹ ਲਾਹੌਰ ਤੋਂ ਚੱਲ ਕੇ ਤੇ ਗੰਗਾ ਦੇ ਵਾਸਤੇ ਇਸ਼ਨਾਨ ਕਰਨ ਦੇ ਵਾਸਤੇ ਜਾ ਰਿਹਾ ਸੀ। ਗੋਇੰਦਵਾਲ ਦੇ ਵਿੱਚੋਂ ਉਹਨਾਂ ਨੇ ਲੰਘਣਾ ਸੀ। ਗੋਇੰਦਵਾਲ ਦੇ ਵਿੱਚੋਂ ਲੰਘਦਿਆਂ ਹੋਇਆ ਉਹਨਾਂ ਨੇ ਕਿਹਾ, ਇਹ ਜਗ੍ਹਾ ਸੁੰਦਰ ਹੈ ਮੁਕਾਮ ਕਰਨ, ਡੇਰਾ ਕਰਨ ਦੇ ਵਾਸਤੇ, ਇੱਕ ਰਾਤ ਇੱਥੇ ਕੱਟੀ ਜਾਵੇ। ਨਾਲੇ ਗੁਰੂ ਰਾਮਦਾਸ ਮਹਾਰਾਜ ਜੀ ਇੱਥੇ ਰਹਿੰਦੇ ਨੇ ਆਪਣੇ ਸਹੁਰਿਆਂ ਦੇ ਪਾਸ, ਉਹਨਾਂ ਦਾ ਹਾਲ ਚਾਲ ਪੁੱਛਾਂਗੇ, ਵੇਖਾਂਗੇ ਕਿ ਉਹ ਕੀ ਕੰਮ ਕਰਦੇ ਨੇ, ਕਿਵੇਂ ਆਪਣਾ ਗ੍ਰਹਿਸਥਾ ਨਿਰਵਾਹ ਜੋ ਹੈ ਜੀਵਨ ਦੇ ਅੰਦਰ ਕੀ ਕਿਰਤ ਕਰਕੇ ਚਲਾਉਂਦੇ ਨੇ। ਉਹ ਗੁਰੂ ਪਿਆਰਿਓ ਸਾਰਾ ਸੰਗ ਉੱਥੇ ਰੁਕਿਆ ਹੈ। ਸਵੇਰ ਵੇਲੇ ਫਿਰ ਉਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਏ ਨੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰ ਦੇ ਉੱਪਰ ਮਿੱਟੀ ਦੀ ਟੋਕਰੀ ਚੱਕੀ ਹੋਈ ਹੈ, ਪੌੜੀ ਦੇ ਵਿੱਚੋਂ ਮਿੱਟੀ ਪਟਵਾ ਕਰਕੇ ਟੋਕਰੀ ਭਰਾ ਕੇ ਮਹਾਰਾਜ ਮਿੱਟੀ ਬਾਹਰ ਸੁੱਟਣ ਜਾਂਦੇ ਨੇ। ਅੱਗੋਂ ਉਹ ਸੰਗ ਜਿਹੜੇ ਸੰਬੰਧੀ ਸਨ ਗੁਰੂ ਪਿਆਰੇ ਉਹ ਮਿਲਣ ਦੇ ਵਾਸਤੇ ਆਏ। ਜਦੋਂ ਉਹਨਾਂ ਨੇ ਵੇਖਿਆ ਕਿ ਟੋਕਰੀ ਚੱਕੀ ਹੋਈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਉਹਨਾਂ ਨੂੰ ਬੁਲਾਇਆ, ਸਤਿਕਾਰ ਕੀਤਾ, ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਘਰ ਦਾ ਤੂੰ ਜਵਾਈ ਆ ਉਹਦੇ ਉਸੇ ਘਰ ਦੇ ਵਿੱਚ ਤੂੰ ਕੰਮ ਕਰ ਰਿਹਾ, ਕੁੱਲ ਦੀ ਲਾਜ ਛੱਡ ਦਿੱਤੀ ਹੈ, ਬੇਇੱਜ਼ਤੀ ਕਰਵਾ ਦਿੱਤੀ ਹੈ। ਆਮ ਕਰਕੇ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ, ਇਸੇ ਤਰ੍ਹਾਂ ਹੀ ਸੋਚਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਾਤ ਪਾਤ ਜਾਂ ਰਿਸ਼ਤੇਦਾਰੀ ਵਾਲੀਆਂ ਸਾਰੀਆਂ ਗੱਲਾਂ ਨੂੰ ਛੱਡ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਹਿਰਦੇ ਦੇ ਵਿੱਚ ਵਸਾਇਆ ਹੋਇਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਸਭ ਕੁਝ ਹਨ, ਮੇਰੇ ਗੁਰੂ ਨੇ ਤੇ ਸਾਰਾ ਕੁਝ ਮੇਰੇ ਵਾਸਤੇ ਇਹੀ ਨੇ, ਰਿਸ਼ਤੇਦਾਰੀ ਨਹੀਂ। ਤੋ ਇਸ ਤਰੀਕੇ ਦੇ ਨਾਲ ਗੁਰੂ ਪਿਆਰੇ ਉਹ ਇਸ ਤਰ੍ਹਾਂ ਉਹਨਾਂ ਨੇ ਬਚਨ ਕੀਤੇ। ਅਗਲੇ ਦਿਨ ਫਿਰ ਗੁਰੂ ਅਮਰਦਾਸ ਮਹਾਰਾਜ ਪਾਸ ਵੀ ਆਏ ਨੇ, ਇੱਥੇ ਆ ਕੇ ਵੀ ਉਹਨਾਂ ਨੇ ਸ਼ਿਕਾਇਤ ਕੀਤੀ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦ੍ਰਿੜ ਹੋ ਕਰਕੇ ਸੇਵਾ ਦੇ ਵਿੱਚ ਲੱਗੇ ਰਹੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੋਏ ਨੇ, ਇਸ ਤਰ੍ਹਾਂ ਦੀਆਂ ਬੇਅੰਤ ਸੇਵਾਵਾਂ ਕੀਤੀਆਂ। ਫਿਰ ਜਦੋਂ ਅੰਤ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਸੇਵਾ ਕੀਤੀ। ਦੋ ਥੜੇ ਬਣਾਉਣ ਦੇ ਵਾਸਤੇ ਕਿਹਾ ਗਿਆ ਹੈ, ਇੱਕ ਸਤਿਗੁਰਾਂ ਦਾ ਸਾਂਢੂ ਸੀ, ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ, ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਥੜੇ ਬਣਾ ਕੇ ਵਿਖਾਓ, ਉਹ ਵੀ ਬੇਅੰਤ ਸੇਵਾ ਕਰਦੇ ਸਨ। ਤੇ ਗੁਰੂ ਰਾਮਦਾਸ ਮਹਾਰਾਜ ਜੀ ਵੀ ਜਿਵੇਂ ਪਹਿਲੇ ਸਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ ਸੀ ਨਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਜੋ ਉਸ ਵਕਤ ਪਰਖ ਦੇ ਵਿੱਚੋਂ ਬਾਬਾ ਸ੍ਰੀ ਚੰਦ ਲਖਮੀ ਦਾਸ ਖਰੇ ਨਹੀਂ ਸਨ ਉਤਰੇ, ਹੁਕਮ ਨਹੀਂ ਸਨ ਮੰਨ ਸਕੇ, ਤੇ ਜਦੋਂ ਪਰਖ ਕੀਤੀ ਉਸ ਵਕਤ ਵੀ ਚਾਰ ਸਿੱਖ ਸਾਰੀ ਸੰਗਤ ਵਿੱਚੋਂ, ਸਿੱਖਾਂ ਦੇ ਵਿੱਚੋਂ ਕੇਵਲ ਚਾਰ ਸਿੱਖ ਰਹਿ ਗਏ ਸਨ, ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਭਾਈ ਮਨਸੁਖ ਸ਼ਾਹੂਕਾਰ ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਜਦੋਂ ਚਾਰੇ ਇਹ ਰਹਿ ਗਏ ਸਨ ਤੇ ਉਸ ਵਕਤ ਪ੍ਰੀਖਿਆ ਹੋਈ, ਤੇ ਪ੍ਰੀਖਿਆ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਖਰੇ ਉਤਰੇ ਸਨ। ਜਦੋਂ ਮੁਰਦਾ ਖਾਣ ਵਾਸਤੇ ਕਿਹਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਉਸ ਵਕਤ ਪ੍ਰੀਖਿਆ ਦੇ ਵਿੱਚੋਂ ਕੇਵਲ ਗੁਰੂ ਅੰਗਦ ਦੇਵ ਮਹਾਰਾਜ ਜੀ ਖਰੇ ਉਤਰੇ। ਇਸੇ ਤਰ੍ਹਾਂ ਦੂਸਰੇ ਪਾਤਸ਼ਾਹ ਜੀ ਵੇਲੇ ਵੀ, ਤੇ ਹੁਣ ਪ੍ਰੀਖਿਆ ਦਾ ਸਮਾਂ ਆਇਆ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਸ ਵਕਤ ਥੜੇ ਬਣਾਉਣ ਦੇ ਵਾਸਤੇ ਕਿਹਾ ਗਿਆ ਹੈ ਕਿ ਦੋ ਥੜੇ ਤਿਆਰ ਕੀਤੇ ਜਾਣ। ਨਕਸ਼ਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਦੱਸਿਆ ਕਿ ਭਾਈ ਇਸ ਜਗ੍ਹਾ ਤੇ ਇਸ ਤਰ੍ਹਾਂ ਦੇ ਦੋ ਥੜੇ ਹੋਣੇ ਚਾਹੀਦੇ ਨੇ, ਇੱਕ ਗੁਰੂ ਰਾਮਦਾਸ ਮਹਾਰਾਜ ਜੀ ਬਣਾਉਣ ਲੱਗ ਪਏ ਨੇ, ਦੂਸਰੇ ਭਾਈ ਰਾਮਾ ਜੀ। ਥੜੇ ਬਣਾਏ ਗਏ ਨੇ, ਸ਼ਾਮ ਤੱਕ ਬਣ ਕੇ ਤਿਆਰ ਹੋ ਗਏ ਨੇ। ਗੁਰੂ ਅਮਰਦਾਸ ਮਹਾਰਾਜ ਜੀ ਗਏ ਉਸ ਵਕਤ ਤੇ ਮਹਾਰਾਜ ਕਹਿੰਦੇ, ਜਿਸ ਤਰ੍ਹਾਂ ਦਾ ਮੈਂ ਕਿਹਾ ਥੜਾ ਉਸ ਤਰੀਕੇ ਦੇ ਨਾਲ ਥੜਾ ਨਹੀਂ ਬਣਿਆ ਹੈ, ਟਾ ਦਿੱਤੇ ਜਾਣ, ਸਤ ਬਚਨ ਜੀ ਭੁੱਲ ਗਏ, ਟਾ ਦਿੱਤੇ, ਦੁਬਾਰਾ ਬਣਾਓ, ਦੁਬਾਰਾ ਦੋ ਥੜੇ ਤਿਆਰ ਕੀਤੇ ਨੇ। ਮਹਾਰਾਜ ਸ਼ਾਮ ਨੂੰ ਫਿਰ ਗਏ, ਮਹਾਰਾਜ ਕਹਿੰਦੇ, ਨਹੀਂ ਜਿਸ ਤਰ੍ਹਾਂ ਦਾ ਮੈਂ ਕਹਿੰਦਾ ਉਸ ਤਰ੍ਹਾਂ ਦਾ ਨਹੀਂ ਬਣਿਆ। ਤੇ ਗੁਰੂ ਪਿਆਰੇ ਫਿਰ ਢਾ ਦਿੱਤਾ ਗਿਆ, ਤੀਸਰੀ ਵਾਰੀ ਫਿਰ ਬਣਾਇਆ, ਤੇ ਫਿਰ ਜਦੋਂ ਤੀਸਰੀ ਵਾਰ ਮਹਾਰਾਜ ਗਏ ਨੇ, ਮਹਾਰਾਜ ਕਹਿੰਦੇ, ਨਹੀਂ ਜਿਸ ਤਰ੍ਹਾਂ ਤੁਹਾਨੂੰ ਮੈਂ ਕਹਿੰਦਾ ਥੜਾ ਉਸ ਤਰ੍ਹਾਂ ਦਾ ਨਹੀਂ ਬਣਾਉਂਦੇ, ਜਿਵੇਂ ਮੈਂ ਕਹਿੰਦਾ ਉਸ ਤਰ੍ਹਾਂ ਦਾ ਬਣਾਓ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਬਚਨ ਜੀ ਭੁੱਲ ਗਏ ਆ, ਇੰਨੀ ਮਤ ਨੀ ਮਹਾਰਾਜ ਜਿਸ ਤਰ੍ਹਾਂ ਆਪ ਜੀ ਕਹਿੰਦੇ ਉਸ ਨੂੰ ਪਕੜ ਸਕੇ। ਇਸ ਤਰੀਕੇ ਦੇ ਨਾਲ ਮਹਾਰਾਜ ਨੇ ਨਿਮਰਤਾ ਦੇ ਵਿਚ ਆ ਕੇ ਮਹਾਰਾਜ ਦੇ ਬਚਨ ਮੰਨੇ, ਬਾਅਦ ਵਿਚ ਭਾਈ ਰਾਮਾ ਜੀ ਪਾਸ ਗਏ ਨੇ। ਭਾਈ ਰਾਮਾ ਜੀ ਕਹਿੰਦੇ ਮਹਾਰਾਜ ਆਪ ਜੀ ਦੀ ਉਮਰ ਜ਼ਿਆਦੀ ਹੋ ਗਈ ਹੈ। ਉਸ ਵਕਤ ਮਹਾਰਾਜ 94 ਸਾਲ ਦੇ ਸਨ, ਗੁਰੂ ਅਮਰਦਾਸ ਮਹਾਰਾਜ ਜੀ। ਸੋ ਜੇ ਕਹਿੰਦੇ ਜਿਸ ਤਰ੍ਹਾਂ ਆਪ ਜੀ ਕਹਿੰਦੇ ਹੋ ਸਾਡਾ ਤਾਂ ਮੈਂ ਉਸੇ ਤਰ੍ਹਾਂ ਹੀ ਬਣਾਉਣਾ, ਆਪ ਜੀ ਕਹਿ ਕੇ ਭੁੱਲ ਜਾ। ਮਹਾਰਾਜ ਨੇ ਵਿਚਾਰਿਆ ਕਿ ਇਹ ਹੁਣ ਸਾਡੀ ਉਮਰ ਪਰਖਣ ਲੱਗ ਪਿਆ। ਇਸ ਤਰੀਕੇ ਦੇ ਨਾਲ ਗੁਰੂ ਪਿਆਰੇ ਪ੍ਰਸੰਨਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ ਤੇ ਗੁਰਤਖਤ ਦੀ ਪ੍ਰਾਪਤ ਹੋਈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਢੀਆਂ ਦੇ ਵਿੱਚੋਂ ਪਹਿਲੇ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ। ਸੋ ਸੋਢੀ ਸਗਲ ਸ੍ਰਿਸ਼ਟ ਧਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ। ਤੇ ਹੁਣ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਹੈ ਸੋਢੀਆਂ ਦੇ ਵਿੱਚੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲੀ ਹੈ, ਸਾਰੀ ਸ੍ਰਿਸ਼ਟੀ ਨੂੰ ਤਾਰਨ ਦੇ ਵਾਸਤੇ, ਇਹ ਦੁਨੀਆਂ ਦਾ ਭਲਾ ਕਰਨ ਦੇ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਵਡਿਆਈ ਪ੍ਰਾਪਤ ਹੋਈ ਹੈ, ਗੁਰਤਖ਼ਤ ਗੱਦੀ ਦੇ ਉੱਪਰ ਵਿਰਾਜਮਾਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਪਹਿਲੇ ਸਰੂਪਾਂ ਨੇ ਬਾਣੀ ਰਚੀ, ਇਸੇ ਤਰੀਕੇ ਦੇ ਨਾਲ ਮਹਾਰਾਜ ਨੇ ਬਾਣੀ ਰਚ ਕੇ ਤੇ ਸੰਗਤਾਂ ਉੱਪਰ ਪਾਰ ਉਪਕਾਰ ਕੀਤਾ, ਸੰਸਾਰ ਦਾ ਭਲਾ ਕੀਤਾ ਹੈ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਹੁਣੇ ਸ਼ਬਦ ਸ਼ਰਵਣ ਕੀਤਾ ਹੈ। ਆਓ ਜਿਸ ਤਰ੍ਹਾਂ ਸ਼ਬਦ ਦੀ ਵਿਚਾਰ ਆ ਰਹੀ ਹੈ, ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ ਸ਼ਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਪੈਰੋਂ ਮਹੱਲਾ ਚੌਥਾ।
ਭੈਰੋ ਰਾਗ ਦਾ ਨਾਮ ਹੈ, ਮਹੱਲਾ ਚੌਥਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
ਸਭ ਘਾਟ ਤੇਰੇ ਤੂੰ ਸਭਨਾ ਮਾਹੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਸੁਖ ਦਾਤਾ ਮੇਰੇ ਮਨ ਜਾਪ। ਮਨ ਨੂੰ ਸੰਬੋਧਨ ਕਰਦੇ ਹੋਏ, ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ, ਤਿੰਨ ਤਰ੍ਹਾਂ ਦੇ ਵਗਤੇ ਹੁੰਦੇ ਨੇ, ਉੱਤਮ ਮੱਧਮ ਤੇ ਕਨਿਸ਼ਟ। ਜਿਹੜਾ ਉੱਤਮ ਵਗਤਾ ਹੁੰਦਾ ਹੈ ਮਨ ਨੂੰ ਸੰਬੋਧਨ ਕਰਕੇ ਤੇ ਜਗਿਆਸੂ ਨੂੰ ਉਪਦੇਸ਼ ਦਿੰਦਾ, ਸਿੱਖ ਨੂੰ ਅਧਿਕਾਰੀ ਨੂੰ, ਸਿੱਖ ਅਧਿਕਾਰੀ ਕਹਿ ਲਈਏ, ਸਿੱਖ ਕਹਿ ਲਈਏ, ਜਗਿਆਸੂ ਕਹਿ ਲਈਏ, ਇੱਕੋ ਹੀ ਗੱਲ ਹੈ। ਸੋ ਉਪਦੇਸ਼ ਪ੍ਰਾਪਤ ਕਰਨ ਦਾ ਅਧਿਕਾਰੀ ਹੋਵੇ ਸਿੱਖ, ਸਿੱਖਿਆ ਨੂੰ ਧਾਰਨ, ਸਿੱਖਿਆ ਉੱਪਰ ਚੱਲਣ ਵਾਲਾ ਜਗਿਆਸੂ, ਆਸ ਜਾਗੀ ਹੋਵੇ। ਸੋ ਜਗਿਆਸੂ ਬੰਦੇ ਵਾਸਤੇ ਵੀ ਪਹਿਲਾਂ ਸ਼ੁਭ ਕਰਮ ਕੀਤੇ ਜਾਂਦੇ ਨੇ, ਬੁਰੇ ਕਰਮਾਂ ਦੇ ਵੱਲੋਂ ਪਹਿਲਾਂ ਸਰੀਰ ਕਰਕੇ ਹਟਿਆ ਜਾਂਦਾ। ਜੇ ਕੋਈ ਨਸ਼ੇ ਕਰਦਾ ਉਹਨੂੰ ਨਸ਼ੇ ਛੱਡਣੇ ਪੈਂਦੇ ਨੇ, ਜਿਵੇਂ ਗੁਰੂ ਮਹਾਰਾਜ ਦੀ ਮਰਿਆਦਾ ਉਹਦੇ ਉੱਪਰ ਚੱਲ ਕੇ ਜਗਿਆਸੂ ਬਣਿਆ ਜਾਂਦਾ। ਤੇ ਗ੍ਰੰਥਾਕਾਰਾਂ ਨੇ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਹੈ ਕਿ ਤਪ ਸਾਬਨ ਕਰ ਦੇਖ ਕੇ ਪਾਤ ਕਟਾਰੇ ਧੋਏ। ਤੇ ਤਪ ਰੂਪੀ ਸਾਬਨ ਦੇ ਨਾਲ ਪਹਿਲਾਂ ਤਪ ਕਰੇ। ਪੁਰਾਣੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਕਰਦੇ ਹੁੰਦੇ ਸਨ। ਪਹਿਲੇ ਸਮੇਂ ਚ ਜਦੋਂ ਅਧਿਕਾਰੀ ਉਹਨਾਂ ਨੇ ਉਪਦੇਸ਼ ਪ੍ਰਾਪਤ ਕਰਨਾ ਹੁੰਦਾ ਸੀ ਤੇ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੂੰ ਤਪ ਕਰ। ਤਪ ਦੇ ਨਾਲ ਜਿਹੜਾ ਸਰੀਰ ਹੈ ਕਮਜ਼ੋਰ ਹੋ ਜਾਂਦਾ, ਖਾਣਾ ਘੱਟ, ਧੁੱਪੇ ਬੈਠੇ ਰਹਿਣਾ ਜਾਂ ਸਰਦੀਆਂ ਦੇ ਵਿੱਚ ਠੰਡ ਚ ਬੈਠੇ ਰਹਿਣਾ, ਇੰਦਰੀਆਂ ਨੂੰ ਸਥਿਤਲ ਕਰ ਦੇਣਾ, ਕਮਜ਼ੋਰ ਕਰ ਦੇਣਾ ਤਾਂ ਜੋ ਵਿਕਾਰ ਨੇ ਉਹ ਸਰੀਰ ਦੇ ਉੱਪਰ ਪ੍ਰਭਾਵ ਨਾ ਪਾ ਸਕਣ, ਇੰਦਰੀਆਂ ਨੂੰ ਕਮਜ਼ੋਰ ਕਰ ਦੇਣਾ। ਇਸ ਤਰੀਕੇ ਦੇ ਨਾਲ ਤਪ ਕਰਕੇ ਤੇ ਅਧਿਕਾਰੀ ਬਣਦੇ ਸਨ। ਇਸ ਤਰੀਕੇ ਦੇ ਨਾਲ ਇਹ ਅਧਿਕਾਰੀ ਹੁੰਦਾ ਹੈ ਤੇ ਉਹਨੂੰ ਉਪਦੇਸ਼ ਦੇਣਾ, ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਏ ਉਹਨੂੰ ਸਮਝਾਉਣਾ, ਇਹ ਉੱਤਮ ਉਤਕਨਿਸ਼ਟ ਵਕਤਾ ਜਿਹਨੂੰ ਕਹਿੰਦੇ ਨੇ, ਮੱਧਮ ਤਾੜਨਾ ਕਰਕੇ ਸਮਝਾਉਣਾ ਝਿੜਕ ਕੇ। ਇਸ ਤਰੀਕੇ ਦੇ ਨਾਲ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਤਾੜ ਕੇ ਸਮਝਾਇਆ, ਜਿਵੇਂ ਮਹਾਰਾਜ ਕਹਿੰਦੇ ਨੇ ਜਿਨ ਹਰ ਹਿਰਦੈ ਨਾਮ ਨਾ ਬਸੇ ਤੁਨ ਮਾਤ ਕੀਜੈ ਹਰ ਬਾਂਝਾ। ਇਸੇ ਤਰ੍ਹਾਂ ਕਿਸੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਣਾ ਭਾਈ ਮਹਿਤਾਰੀ, ਝਿੜਕ ਕੇ। ਇਸ ਤਰੀਕੇ ਦੇ ਨਾਲ ਇਹਨੂੰ ਕਹਿੰਦੇ ਨੇ ਕਨਿਸ਼ਟ ਤੇ ਮੱਧਮ ਹੁੰਦਾ ਪਿਆਰ ਦੇ ਨਾਲ ਕਿਸੇ ਨੂੰ ਸਮਝਾਉਣਾ, ਜਿਵੇਂ ਦੋਸਤ ਨੂੰ ਮਿੱਤਰ ਨੂੰ ਸਮਝਾਈਦਾ। ਮਹਾਰਾਜ ਰਹਾਉ ਵਾਲੀ ਪੰਕਤੀ ਚ ਮਨ ਨੂੰ ਸੰਬੋਧਨ ਕਰਦੇ ਹੋਏ ਆਪਾਂ ਨੂੰ ਕਹਿੰਦੇ ਨੇ ਮੇਰੇ ਮਨ ਜਾਪ ਹਰ ਸੁਖ ਦਾਤਾ। ਪਰਮੇਸ਼ਰ ਜੋ ਸਾਰਿਆਂ ਸੁਖਾਂ ਦਾ ਦਾਤਾ, ਸਾਰੇ ਸੁਖ ਪਰਮੇਸ਼ਰ ਦੇ ਪਾਸ ਨੇ। ਸੰਸਾਰ ਦੇ ਜਿਹੜੇ ਲੋਕ ਨੇ ਬਾਹਰਲੇ ਪਦਾਰਥਾਂ ਦੇ ਵਿੱਚੋਂ ਸੁੱਖ ਭਾਲਦੇ ਨੇ ਕਿ ਸ਼ਾਇਦ ਸਾਨੂੰ ਸੰਸਾਰ ਦੇ ਪਦਾਰਥਾਂ ਦੇ ਵਿੱਚੋਂ ਸੁੱਖਾਂ ਦੀ ਪ੍ਰਾਪਤੀ ਹੋਵੇ, ਮਾਇਆ ਦੇ ਵਿੱਚੋਂ ਪ੍ਰਾਪਤੀ ਹੋਵੇ ਸੁੱਖਾਂ ਦੀ, ਰਿਸ਼ਤੇ ਦਾਰਾਂ ਕਈ ਵੱਧ ਤੋਂ ਵੱਧ ਦੋਸਤ ਬਣਾਉਂਦੇ ਨੇ ਤੇ ਦੋਸਤਾਂ ਦੇ ਕੋਲੋਂ ਸ਼ਾਇਦ ਮੈਨੂੰ ਸੁੱਖ ਮਿਲ ਜਾਣ ਜਾਂ ਕੋਈ ਸੰਸਾਰ ਦੇ ਵਿੱਚ ਵੱਧ ਤੋਂ ਵੱਧ ਆਪਣੀ ਪਹਿਚਾਣ ਬਣਾਉਂਦਾ ਕਿ ਉਹਦੇ ਵਿੱਚੋਂ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ, ਲੋਕੀ ਮੈਨੂੰ ਵੱਧ ਜਾਣਨ, ਉਹਦੇ ਵਿੱਚ ਉਹਦਾ ਮਨ ਸੁੱਖ ਪ੍ਰਾਪਤ ਕਰਦਾ, ਉਹਦੇ ਮਨ ਨੂੰ ਇਸੇ ਚੀਜ਼ ਵਿੱਚੋਂ ਸੁੱਖ ਮਿਲਦਾ। ਪਰ ਨਹੀਂ, ਮਹਾਰਾਜ ਕਹਿੰਦੇ ਸੁੱਖ ਤਾਂ ਪਰਮੇਸ਼ਰ ਦੇ ਕੋਲ, ਸਤਿਗੁਰਾਂ ਦੇ ਪਾਸ ਨੇ ਸੁੱਖ, ਸੁੱਖਾਂ ਦਾ ਦਾਤਾ ਉਹ ਅਕਾਲ ਪੁਰਖ ਹੈ। ਮਾਇਆ ਦੇ ਵਿੱਚ ਹਾਂ, ਮਾਇਆ ਦੇ ਨਾਲ ਜਿਹੜੇ ਮਾਇਕੀ ਪਦਾਰਥ ਜਿਨ੍ਹਾਂ ਦਾ ਸੁੱਖ ਇਸ ਸਰੀਰ ਨੂੰ ਹੈ ਉਹ ਜ਼ਰੂਰ ਪ੍ਰਾਪਤ ਹੋ ਸਕਦੇ, ਤੇ ਜਿਹੜਾ ਸੁੱਖ ਤੇ ਦੁੱਖ ਦਾ ਸੰਬੰਧ ਹੁੰਦਾ ਇਹ ਮਨ ਦੇ ਨਾਲ ਹੁੰਦਾ। ਮਨ ਹੀ ਦੁੱਖ ਮੰਨਦਾ ਤੇ ਮਨ ਨੂੰ ਹੀ ਸੁੱਖ ਹੁੰਦਾ। ਕਈ ਵਾਰੀ ਬਹੁਤ ਹੀ ਚੰਗੀ ਗੱਲ ਸੁਣ ਕੇ ਤੇ ਮਨ ਨੂੰ ਸੁੱਖ ਪ੍ਰਾਪਤ ਹੋ ਜਾਂਦਾ ਤੇ ਕਈ ਵਾਰੀ ਕਠੋਰ ਕੌੜੇ ਵਚਨ ਕਿਸੇ ਦੇ ਕੋਲੋਂ ਸੁਣ ਲੈ ਜਾਣ ਤੇ ਮਨ ਦੁਖੀ ਹੋ ਜਾਂਦਾ। ਇਸ ਕਰਕੇ ਇਸ ਜਿਹੜਾ ਸੰਬੰਧ ਮੰਨਿਆ ਗਿਆ ਸੁੱਖ ਤੇ ਦੁੱਖ ਦਾ, ਸਰੀਰ ਦਾ ਸੰਬੰਧ ਮਾਇਕੀ ਪਦਾਰਥਾਂ ਦੇ ਨਾਲ, ਸੰਸਾਰ ਦੇ ਵਿੱਚੋਂ ਜਿਹੜੇ ਪਦਾਰਥ ਮਿਲਦੇ ਨੇ ਉਹਦੇ ਨਾਲ ਸਰੀਰ ਨੂੰ ਸੁੱਖ ਹੁੰਦਾ। ਗਰਮੀ ਮੰਨ ਲਓ ਸਰੀਰ ਨੂੰ ਲੱਗਦੀ ਹੈ, ਏਸੀ ਚਲਾ ਤਾਂ ਸਰੀਰ ਨੂੰ ਉਹ ਗਰਮੀ ਦੂਰ ਹੋ ਗਈ। ਇਸੇ ਤਰੀਕੇ ਦੇ ਨਾਲ ਠੰਡ ਲੱਗੀ ਤੇ ਹੀਟਰ ਚਲਾ ਲਿਆ, ਗਰਮੀ ਕਰ ਲਈ ਕਮਰੇ ਦੇ ਵਿੱਚ। ਇਸ ਤਰੀਕੇ ਦੇ ਨਾਲ ਚੰਗੀ ਕਾਰ ਦੇ ਵਿੱਚ ਸਰੀਰ ਬਹਿ ਗਿਆ ਤੇ ਸਰੀਰ ਨੂੰ ਸੁੱਖ ਹੋ ਗਿਆ। ਪਰ ਮਨ ਜਿਹੜਾ ਉੱਥੇ ਉਹ ਸੁੱਖ ਹੈ ਜਿਹੜਾ ਇਹ ਚੀਜ਼ਾਂ ਦਾ ਮਾਇਕੀ ਪਦਾਰਥਾਂ ਦਾ ਸੁੱਖ ਹੈ ਹੁੰਦਾ ਸਰੀਰ ਨੂੰ ਹੈ, ਮਨ ਉਹ ਸੁੱਖ ਨੂੰ ਬਣਾ ਲੈਂਦਾ, ਪੈਦਾ ਕਰ ਲੈਂਦਾ ਆਪਣੇ ਅੰਦਰ, ਉਹ ਸੁੱਖ ਨੂੰ ਕ੍ਰੀਏਟ ਕਰ ਲੈਂਦਾ। ਇਸ ਤਰੀਕੇ ਦੇ ਨਾਲ ਇਹ ਪਦਾਰਥਾਂ ਦਾ ਸੁੱਖ ਬਿਨ ਥਿਣ ਭੰਗਰੇ ਨੂੰ ਮੰਨਿਆ ਗਿਆ। ਪਰ ਜਿਹੜਾ ਪਰਮੇਸ਼ਰ ਦੇ ਉਹਦਾ ਸੁੱਖ ਦੇ ਜਿਹੜੇ ਵਿਦਵਾਨਾਂ ਨੇ ਗ੍ਰੰਥਾਕਾਰਾਂ ਨੇ 11 ਦਰਜੇ ਮੰਨੇ ਨੇ। ਸਭ ਤੋਂ ਜਿਹੜਾ ਵੱਧ ਸੁੱਖ ਹੈ ਇੱਕ ਚੱਕਰਵਰਤੀ ਬਾਦਸ਼ਾਹ ਨੂੰ ਪ੍ਰਾਪਤ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਉਸ ਤੋਂ 100 ਗੁਣਾ ਵੱਧ ਸੁੱਖ ਇੱਕ ਜਿਹੜਾ ਸਵਰਗਾਂ ਦਾ ਦੇਵਤਾ ਉਹਨੂੰ ਪ੍ਰਾਪਤ ਹੁੰਦਾ, ਉਸ ਤੋਂ 100 ਗੁਣਾ ਵੱਧ ਸੁੱਖ ਕਰਮ ਦੇਵ ਨੂੰ, ਉਸ ਤੋਂ 100 ਗੁਣਾ ਵੱਧ ਸੁੱਖ ਪਿੱਤਰ ਦੇਵ ਨੂੰ, ਉਸ ਤੋਂ 100 ਗੁਣਾ ਵੱਧ ਬ੍ਰਿਸਪਤ ਨੂੰ, ਉਸ ਤੋਂ 100 ਗੁਣਾ ਵੱਧ ਸੁੱਖ ਇੰਦਰ ਦੇਵਤੇ ਨੂੰ। ਇਸ ਤਰੀਕੇ ਦੇ ਨਾਲ ਸੁੱਖ ਮੰਨੇ ਨੇ ਤੇ ਸਭ ਤੋਂ ਜਿਹੜਾ ਮਾਇਕੀ ਸੁੱਖ ਦੀ ਉਪਾਧੀ ਹੈ ਉਹ ਬ੍ਰਹਮਾ ਦੀ ਮੰਨੀ ਗਈ ਹੈ 11 ਦਰਜਾ। ਪਰ ਜਿਹੜਾ ਬ੍ਰਹਮ ਗਿਆਨੀ ਹੁੰਦਾ ਜਿਹਨਾਂ ਉਹਨੂੰ ਸੁੱਖ ਪ੍ਰਾਪਤ ਹੁੰਦਾ, ਅੱਖ ਖੋਲਣ ਤੇ ਮੀਟਣ ਤੇ ਖੋਲਣ ਦੇ ਸਮੇਂ ਅੰਦਰ ਜਿੰਨਾ ਉਹਨੂੰ ਸੁੱਖ ਪ੍ਰਾਪਤ ਹੋ ਜਾਂਦਾ, ਉਹਨਾਂ ਸੁੱਖ ਜਿਹਨੂੰ ਸਭ ਤੋਂ ਸਾਰੀ ਉਮਰ ਦੇ ਵਿੱਚ ਵੱਧ ਤੋਂ ਵੱਧ ਸੁੱਖ ਪ੍ਰਾਪਤ ਹੋਏ ਹੋਣ ਉਹਨੂੰ ਉਹਨਾਂ ਸੁੱਖ ਪ੍ਰਾਪਤ ਨਹੀਂ ਹੁੰਦਾ। ਇਸ ਤਰੀਕੇ ਦੇ ਨਾਲ ਉਹਦਾ ਜਾਪ ਕਰਨ ਦੇ ਨਾਲ, ਫਿਰ ਜਾਪ ਕਰਨ ਦੇ ਨਾਲ ਹੋਰ ਕੀ ਹੁੰਦਾ, ਸਭ ਘੱਟ ਤੇਰੇ ਤੂੰ ਸਭਨਾ ਮਹਾ, ਇਹ ਚੀਜ਼ ਪ੍ਰਾਪਤ ਹੋ ਜਾਂਦੀ ਹੈ ਸਾਰਿਆਂ ਦੇ ਵਿੱਚ। ਪਰਮੇਸ਼ਰ ਉਹ ਵਾਹਿਗੁਰੂ ਅਕਾਲ ਪੁਰਖ ਉਹ ਦਿਸਣ ਲੱਗ ਜਾਂਦਾ ਸਾਰਿਆਂ ਦੇ ਵਿੱਚ, ਉਹਦੀ ਜੋਤ ਪ੍ਰਤੀਤ ਹੋਣ ਲੱਗ ਪੈਂਦੀ ਹੈ। ਜਦੋਂ ਸੂਰਜ ਚੜ ਜਾਵੇ ਹਨੇਰੇ ਦੇ ਵਿੱਚ ਆਪਾਂ ਤੁਰੇ ਜਾਂਦੇ, ਰਾਤ ਹੈ ਤਾਂ ਆਪਾਂ ਨੂੰ ਆਕਾਰ ਨਹੀਂ ਦਿਸਦੇ, ਸਰੀਰ ਨਜ਼ਰ ਨਹੀਂ ਆਉਂਦੇ ਜਦੋਂ ਹਨੇਰਾ ਹੋਵੇ। ਜਦੋਂ ਸੂਰਜ ਚੜ ਜਾਂਦਾ ਉਦੋਂ ਸਾਰੇ ਦਿਸਣ ਲੱਗ ਪੈਂਦੇ ਨੇ। ਇਸੇ ਤਰੀਕੇ ਦੇ ਨਾਲ ਹਿਰਦੇ ਦੇ ਵਿੱਚ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਕਾਸ਼ ਹੋ ਜਾਣ ਤਾਂ ਫਿਰ ਗੁਰੂ ਪਿਆਰਿਓ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨਜ਼ਰ ਆਉਣ ਲੱਗ ਪੈਂਦੀ ਹੈ ਤੇ ਫਿਰ ਕਹਿੰਦਾ ਸਭ ਘੱਟ ਤੇਰੇ ਤੂੰ ਸਭਨਾ ਮਾਹੇ। ਇਹ ਅਕਾਲ ਪੁਰਖ ਵਾਹਿਗੁਰੂ ਜੀ ਇਹ ਸਭ ਘੱਟ ਸਾਰੇ ਜਿਹੜੇ ਘੱਟ ਸਰੀਰ ਨੇ ਇਹ ਸਾਰੇ ਤੇਰੇ ਨੇ, ਤੂੰ ਸਾਰਿਆਂ ਸਰੀਰਾਂ ਦੇ ਵਿੱਚ ਵੱਸਦਾ ਹੈ। ਘੱਟ ਦਾ ਮਤਲਬ ਸਰੀਰ, ਘੱਟ ਦਾ ਮਤਲਬ ਹਿਰਦਾ, ਸਾਰਿਆਂ ਹਿਰਦਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਵੱਸਦੇ ਹੋ ਅਤੇ ਆਪ ਜੀ ਦੇ ਸਾਰੇ ਸਰੀਰ ਨੇ। ਇਸੇ ਤਰੀਕੇ ਦੇ ਨਾਲ ਦ੍ਰਿਸ਼ਟਾਂਤ ਮਾਤਰ ਜਿਵੇਂ ਇੱਕ ਬੱਚਾ ਹੈ, ਉਹ ਬਾਜ਼ਾਰ ਜਾਂਦਾ, ਮੇਲੇ ਦੇ ਵਿੱਚ ਜਾਂਦਾ, ਉੱਥੇ ਖੰਡ ਦੇ ਖਿਡੌਣੇ ਬਣੇ ਹੋਏ ਨੇ, ਉਹਨਾਂ ਦੀ ਸ਼ੌਪ ਹੈ, ਦੁਕਾਨ ਹੈ। ਆਪਣੇ ਪਿਤਾ ਨੂੰ ਕਹਿੰਦਾ ਕਿ ਆਹ ਮੈਂ ਗੁੱਡੀ ਲੈਣੀ ਹੈ, ਆਹ ਮੈਂ ਕਟੋਰਾ ਲੈਣਾ ਹੈ, ਇਸ ਤਰੀਕੇ ਨਾਲ ਆਹ ਤੂੰਬੀ ਹੈ, ਤੂੰਬੀ ਹੈ, ਤੂੰਬੜੀ ਹੈ, ਜਿਹੜੀ ਕੌੜੀ ਹੁੰਦੀ ਹੈ ਉਹ ਖੰਡ ਦੀ ਬਣੀ ਹੋਈ, ਕਹਿੰਦਾ ਮੈਂ ਆਹ ਲੈਣੀ ਹੈ, ਉਹਨੂੰ ਲੈ ਦਿੱਤੀਆਂ। ਹੁਣ ਆਕਾਰ ਨੇ ਜਿਹੜੇ ਵੇਖਣ ਨੂੰ ਉਹ ਵੱਖੋ ਵੱਖਰੇ ਪ੍ਰਤੀਤ ਹੋ ਰਹੇ ਨੇ, ਕਟੋਰਾ ਬਣਿਆ ਹੋਇਆ ਖੰਡ ਦਾ, ਖੰਡ ਦੀ ਤੂੰਬੜੀ ਬਣੀ ਹੋਈ ਹੈ ਤੂੰਬੀ, ਇਸੇ ਤਰੀਕੇ ਨਾਲ ਖੰਡ ਦੇ ਬਣੇ ਹੋਏ ਖਿਡੌਣੇ ਨੇ, ਉਹ ਵੱਖੋ ਵੱਖਰੇ ਪ੍ਰਤੀਤ ਹੋ ਰਹੇ ਨੇ। ਹੁਣ ਪਿਤਾ ਨੂੰ ਉਹ ਕਹਿੰਦਾ ਕਿ ਇਹ ਕੌੜੀ ਹੈ ਤੂੰਬੀ ਜਿਹੜੀ ਆਪਾਂ ਲੈ ਕੇ ਆਏ ਹਾਂ, ਇਹ ਤੂੰਬੀ ਕੌੜੀ ਹੈ ਅਤੇ ਇਹ ਕਟੋਰਾ ਹੈ, ਇਹ ਵੱਖਰਾ, ਇਹਦੇ ਵਿੱਚ ਪਾਣੀ ਪੈਂਦਾ। ਪਿਤਾ ਕਹਿੰਦਾ ਇਹਨੂੰ ਖਾ ਕੇ ਦੇਖ, ਸਾਰੇ ਇੱਕੋ ਹੀ ਚੀਜ਼ ਨੇ, ਕੋਈ ਇਹਨਾਂ ਚ ਫਰਕ ਨਹੀਂ, ਸਾਰੇ ਖੰਡ, ਸਾਰੀ ਖੰਡ ਹੈ। ਕਹਿੰਦਾ ਨਹੀਂ ਇਹ ਕੌੜੀ ਹੈ, ਇਹ ਤੂੰਬੀ ਹੈ। ਪਿਤਾ ਕਹਿੰਦਾ ਨਹੀਂ, ਖਾ ਕੇ ਦੇਖ ਫਿਰ ਪਤਾ ਲੱਗੇਗਾ, ਇਹ ਸਾਰੇ ਮਿੱਠਾ ਰੂਪ ਨੇ, ਸਾਰਿਆਂ ਦੇ ਵਿਚ ਮਿੱਠਾ ਇੱਕੋ ਹੀ ਰੂਪ ਹੈ। ਜਦੋਂ ਓਹਨੇ ਖਾਧੀ ਕਹਿੰਦਾ ਹਾਂ ਇਹ ਸਾਰੇ ਖੰਡ ਰੂਪ ਨੇ। ਇਸ ਤਰੀਕੇ ਦੇ ਨਾਲ ਸੰਸਾਰ ਦੇ ਵਿਚ ਜਿਹੜਾ ਅੰਦਰ ਜੀਵ ਦੇ ਅੰਦਰ ਪੰਜ ਪ੍ਰਕਾਰ ਦਾ ਭਰਮ ਬਣਿਆ ਹੋਇਆ, ਉਹ ਭਰਮ ਦੇ ਕਰਕੇ ਵੱਖੋ ਵੱਖਰੇ ਪ੍ਰਤੀਤ ਹੋ ਰਹੇ ਨੇ। ਜੇ ਕੋਈ ਕੌੜਾ ਬੋਲਦਾ ਤਾਂ ਉਹ ਤਮੋ ਗੁਣੀ ਜਾਪਦਾ, ਇਸੇ ਤਰੀਕੇ ਨਾਲ ਜੇ ਕੋਈ ਮਿੱਠਾ ਬੋਲਦਾ ਉਹ ਸਦੋ ਗੁਣੀ ਜਾਪਦਾ ਹੈ। ਪਰ ਜਦੋਂ ਪਰਮੇਸ਼ਰ ਦਾ ਨਾਮ ਰੂਪੀ ਖੰਡ ਖਾਧੀ ਗਈ, ਇਰਦੇ ਵਿਚ ਉਹ ਪ੍ਰਕਾਸ਼ ਹੋਇਆ, ਤਾਂ ਫਿਰ ਸਾਰਿਆਂ ਦੇ ਵਿਚ ਜਿਵੇਂ ਉਹ ਬੱਚੇ ਨੂੰ ਸਾਰੇ ਖੰਡ ਰੂਪ ਮਿੱਠਾ ਰੂਪ ਹੀ ਪ੍ਰਤੀਤ ਹੋਏ, ਭਾਵੇਂ ਉਹ ਤੂੰਬੀ ਵੇਖਣ ਨੂੰ ਉਹ ਤੂੰਬੀ ਲੱਗਦੀ ਸੀ ਕਿਉਂਕਿ ਤੂੰਬੀ ਕੌੜੀ ਹੁੰਦੀ ਹੈ, ਜਦੋਂ ਉਹਨੇ ਖਾਧੀ ਤਾਂ ਉਹਨੂੰ ਮਿੱਠੀ ਲੱਗੀ। ਇਸੇ ਤਰੀਕੇ ਦੇ ਨਾਲ ਫਿਰ ਸਾਰੇ ਜਿਹੜੇ ਜੀਵ ਨੇ ਉਹਨਾਂ ਦੇ ਵਿਚ ਪਰਮੇਸ਼ਰ ਦਿਸਣ ਲੱਗ ਜਾਂਦਾ, ਸਾਰੇ ਇਸੇ ਤਰੀਕੇ ਨਾਲ ਸਾਰੇ ਜਗ੍ਹਾ ਤੇ ਉਹਦਾ ਦਰਸ਼ਨ ਹੁੰਦਾ। ਜਿਵੇਂ ਸੋਨੇ ਦੇ ਗਹਿਣੇ ਹੁੰਦੇ ਨੇ, ਉਹਨਾਂ ਦੇ ਵੱਖੋ ਵੱਖਰੇ ਆਕਾਰ ਬਣੇ ਹੁੰਦੇ ਨੇ, ਇਸੇ ਤਰੀਕੇ ਨਾਲ ਮੱਥੇ ਦਾ ਟਿੱਕਾ, ਕੰਨ ਦੀ ਵਾਲੀ, ਕੜਾ ਕਹਿ ਲਈਏ, ਮੁੰਦਰੀ ਕਹਿ ਲਈਏ, ਹਾਰ ਕਹਿ ਲਈਏ, ਇਸ ਤਰ੍ਹਾਂ ਗਹਿਣਿਆਂ ਦੇ ਵੱਖਰੋ ਵੱਖਰੇ ਰੂਪ ਨੇ ਤੇ ਵੱਖੋ ਵੱਖਰੇ ਭਿੰਨ ਭਿੰਨ ਉਹ ਸਾਰੇ ਗਹਿਣੇ ਪ੍ਰਤੀਤ ਹੋ ਰਹੇ ਨੇ। ਪਰ ਜਦੋਂ ਉਹਨਾਂ ਨੂੰ ਸੁਨਿਆਰਾ ਕੁਠਾਲੀ ਦੇ ਵਿਚ ਪਾ ਦਿੰਦਾ, ਅੱਗ ਦਿੰਦਾ, ਤਾਂ ਉਹ ਜਿਹੜੇ ਗਹਿਣੇ ਹੁੰਦੇ ਨੇ ਢਲ ਕੇ ਸੋਨੇ ਦਾ ਰੂਪ ਬਣ ਜਾਂਦੇ ਨੇ, ਟਲੀ ਬਣ ਜਾਂਦੀ ਹੈ। ਅਲੰਕਾਰ ਮਿਲ ਫੈਲੀ ਹੋਈ ਹੈ ਤਾਂ ਤੇ ਕਣਕ ਵਖਾ। ਇਸ ਤਰੀਕੇ ਦੇ ਨਾਲ ਉਹ ਸਾਰੇ ਗਹਿਣੇ ਢਲ ਕੇ ਸੋਨੇ ਦਾ ਰੂਪ ਹੋ ਜਾਂਦੇ ਨੇ ਤੇ ਫਿਰ ਕੱਲਾ ਸੋਨਾ ਹੀ ਰਹਿ ਜਾਂਦਾ ਸ਼ੁੱਧ। ਇਸੇ ਤਰੀਕੇ ਨਾਲ ਗਹਿਣਿਆਂ ਦੀ ਨਿਆਈ ਜਿਹੜੇ ਵੱਖੋ ਵੱਖਰੇ ਸਰੀਰਾਂ ਦੇ ਆਕਾਰ ਦਿਸ ਰਹੇ ਨੇ, ਇਹ ਗਹਿਣਿਆਂ ਦੇ ਵਾਂਗੂ ਨੇ ਤੇ ਸਾਰਿਆਂ ਦੇ ਵਿਚ ਜੋ ਪਰਮੇਸ਼ਰ ਦੀ ਜੋਤ ਹੈ, ਜਦੋਂ ਅਭਿਆਸ ਕੀਤਾ ਜਾਵੇਗਾ, ਅਭਿਆਸ ਰੂਪੀ ਕੁਠਾਲੀ ਦੇ ਵਿਚ ਪਾ ਕਰਕੇ ਜਦੋਂ ਇਹ ਦੇਹੰਗਤਾ ਰੂਪੀ ਆਕਾਰ ਨੂੰ ਸਾੜ ਦਿੱਤਾ ਜਾਵੇਗਾ, ਤਾਂ ਉਸ ਵਕਤ ਗੁਰੂ ਪਿਆਰਿਓ ਸਾਰਿਆਂ ਦੇ ਵਿਚ ਉਹ ਪਰਮੇਸ਼ਰ ਦੀ ਜੋਤ ਸ਼ੁੱਧ ਸੋਨੇ ਦੇ ਵਾਂਗੂ ਉਹ ਨਜ਼ਰੀ ਆਵੇਗੀ। ਜਿਵੇਂ ਸਮੁੰਦਰ ਹੈ, ਸਮੁੰਦਰ ਪਾਣੀ ਹੈ, ਜਦੋਂ ਹਵਾ ਚੱਲਦੀ ਹੈ ਤਾਂ ਹਵਾ ਦੇ ਨਾਲ ਸਮੁੰਦਰ ਦੇ ਵਿਚ ਲਹਿਰਾਂ ਬਣ ਜਾਂਦੀਆਂ ਨੇ, ਉਹ ਲਹਿਰਾਂ ਸਮੁੰਦਰ ਦੇ ਵਿਚ ਉੱਠਦੀਆਂ ਨੇ, ਛੱਲਾਂ ਵੱਜਦੀਆਂ ਨੇ, ਉਹ ਲਹਿਰਾਂ ਸਮੁੰਦਰ ਤੋਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ, ਛੱਲਾਂ ਵੱਖਰੀਆਂ ਪ੍ਰਤੀਤ ਹੁੰਦੀਆਂ ਨੇ, ਪਰ ਉਹ ਸਮੁੰਦਰ ਦਾ ਹੀ ਰੂਪ ਹੁੰਦੀ। ਜਦੋਂ ਹਵਾ ਰੁਕ ਜਾਵੇ ਸਮੁੰਦਰ ਸ਼ਾਂਤ ਹੋ ਜਾਂਦਾ, ਸਾਰਾ ਪਾਣੀ ਰੂਪ ਹੀ ਹੋ ਜਾਂਦਾ। ਇਸੇ ਤਰੀਕੇ ਨਾਲ ਬ੍ਰਹਮ ਸਮੁੰਦਰ ਦੀ ਨਿਆਈ ਹੈ, ਵਾਸ਼ਨਾਵਾਂ ਹਵਾ ਦੇ ਨਿਆਈ ਹੈ ਤੇ ਲਹਿਰਾਂ ਦੇ ਸਮਾਨ ਇਹ ਜੀਵ ਹਨ। ਜਦੋਂ ਵਾਸ਼ਨਾ ਰੂਪੀ ਹਵਾ ਰੁਕ ਜਾਵੇ, ਉਸ ਵਕਤ ਇਹ ਜੀਵ ਰੂਪ ਜੋ ਲਹਿਰਾਂ ਹਨ ਉਹ ਬ੍ਰਹਮ ਰੂਪੀ ਸਮੁੰਦਰ ਦੇ ਵਿਚ ਸਮਾ ਜਾਂਦੀਆਂ ਤੇ ਬ੍ਰਹਮ ਦਾ ਹੀ ਸਰੂਪ ਹੋ ਜਾਂਦੀਆਂ ਹਨ ਤੇ ਫਿਰ ਸਾਰੀਆਂ ਜਗ੍ਹਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਸੋ ਸਰੀਰ ਦੀ ਉਪਾਧੀ ਜਿਉਂਦਿਆਂ ਹੋਇਆਂ ਇਸ ਤਰੀਕੇ ਨਾਲ ਬ੍ਰਹਮ ਦੇ ਵਿਚ ਕਈ ਅਭੇਦ ਹੋ ਜਾਂਦੇ ਨੇ। ਸਰੀਰ ਦੀ ਉਪਾਧੀ ਹੁੰਦੀ ਹੈ ਜਿਵੇਂ ਇੱਕ ਘੜਾ ਹੋਵੇ, ਘੜੇ ਦੇ ਵਿਚ ਪਾਣੀ ਭਰਿਆ ਹੋਵੇ ਤੇ ਉਹ ਸਮੁੰਦਰ ਤੋਂ ਵੱਖਰਾ ਕਰਕੇ ਰੱਖ ਦਿੱਤਾ ਜਾਵੇ ਤੇ ਬਾਅਦ ਵਿਚ ਜਦੋਂ ਉਹ ਘੜਾ ਸਮੁੰਦਰ ਦੇ ਵਿਚ ਰੱਖ ਦਈਏ ਤੇ ਪਾਣੀ ਦੇ ਵਿਚ ਪਾਣੀ ਮਿਲ ਜਾਂਦਾ, ਕੇਵਲ ਘੜੇ ਦੀ ਉਪਾਧੀ ਰਹਿ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਸਰੀਰ ਦੀ ਕੇਵਲ ਉਪਾਧੀ ਰਹਿ ਜਾਂਦੀ ਹੈ, ਅੰਦਰੋਂ ਪਰਮਾਤਮਾ ਦੇ ਵਿਚ ਜੋਤ ਮਿਲ ਜਾਂਦੀ ਹੈ, ਸਾਰੀਆਂ ਜਗ੍ਹਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਨਜ਼ਰੀ ਹੈ। ਸੋ ਪਰਮੇਸ਼ਰ ਦੀ ਖੋਜ ਕਰਨ ਦੇ ਵਾਸਤੇ ਜਿਹੜੇ ਤੁਰੇ ਨੇ ਉਹ ਪਰਮੇਸ਼ਰ ਦੇ ਵਿਚ ਹੀ ਅਭੇਦ ਹੋ ਗਏ ਨੇ। ਚੱਲੀ ਪੂਤਰੀ ਲਾਉਣ ਕੀ ਸਾਹ ਸਿੰਧ ਕੀ ਲੈਣ, ਅਨਾਥ ਆਪ ਆਪੇ ਭਈ ਪ੍ਰਗਟ ਕਹੇ ਕੋ ਬੈਨ। ਇੱਕ ਡਲੀ, ਲੂਣ ਦੀ ਡਲੀ ਸਮੁੰਦਰ ਦਾ ਅੰਤ ਪਾਉਣ ਦੇ ਵਾਸਤੇ ਚੱਲ ਪਈ ਹੈ। ਸਮੁੰਦਰ ਦੇ ਵਿਚ ਉਹ ਡਲੀ ਤੁਰ ਪਈ ਤੇ ਰਸਤੇ ਦੇ ਵਿਚ ਉਹ ਫੁਰ ਗਈ, ਸਮੁੰਦਰ ਦਾ ਹੀ ਰੂਪ ਹੋ ਗਈ ਹੈ, ਪਾਣੀ ਦਾ ਰੂਪ ਹੋ ਗਈ। ਪਲਟ ਕਹੇ ਕੋ ਬੈਨ, ਪਲਟ ਕੇ ਕਿੰਨੇ ਦੱਸਣਾ ਸੀ ਕਿ ਸਮੁੰਦਰ ਕੀ ਚੀਜ਼ ਕਿੱਦਾਂ ਦਾ ਹੈ। ਇਸ ਤਰੀਕੇ ਨਾਲ ਜੋ ਪਰਮੇਸ਼ਰ ਦੀ ਖੋਜ ਦੇ ਵਾਸਤੇ ਤੁਰੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਹੀ ਅਭੇਦ ਹੋ ਗਏ ਨੇ। ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਹਰ ਪਾਸੇ ਨਜ਼ਰੀ ਆਇਆ ਤੇ ਉਹ ਕਹਿੰਦੇ ਨੇ ਸਭ ਘਟ ਤੇਰੇ ਤੂੰ ਸਭਨਾ ਮਾਹੇ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਇਹ ਜਿਹੜੇ ਸਾਰੇ ਸਰੀਰ ਨੇ, ਇਹ ਸਾਰੇ ਸਰੀਰ ਹੀ ਤੇਰੇ, ਕਿਉਂਕਿ ਉਹਦੀ ਇੱਛਾ ਦੇ ਨਾਲ ਇਹ ਸੰਸਾਰ ਪ੍ਰਗਟ ਹੋਇਆ ਤੇ ਉਹਦਾ ਆਤਮਾ ਪਰਾਤਮਾ ਇੱਕੋ ਕਰਨ, ਆਤਮਾ ਉਹਦੀ ਅੰਸ਼ ਹੈ। ਜਿਵੇਂ ਪਾਣੀ ਦੀ ਬੂੰਦ ਤੇ ਸਮੁੰਦਰ ਹੈ, ਪਾਣੀ ਰੂਪ ਉਹ ਬੂੰਦ ਹੈ ਤੇ ਉਹ ਸਮੁੰਦਰ ਹੈ, ਰੂਪ ਇੱਕ ਹੀ ਹੈ। ਇਸੇ ਤਰੀਕੇ ਦੇ ਨਾਲ ਆਤਮਾ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ, ਰੂਪ ਇੱਕੋ ਹੀ ਹੈ। ਇਸੇ ਸੱਤ ਚਿੱਤ ਆਨੰਦ ਸਰੂਪ ਅਕਾਲ ਪੁਰਖ ਹੈ, ਇਸੇ ਤਰ੍ਹਾਂ ਸੱਤ ਚਿੱਤ ਆਨੰਦ ਸਰੂਪ ਇਹ ਆਤਮਾ ਹੈ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਫਿਰ ਸਾਰਿਆਂ ਹਿਰਦਿਆਂ ਦੇ ਵਿਚ, ਸਾਰਿਆਂ ਸਰੀਰਾਂ ਦੇ ਵਿਚ ਨਜ਼ਰ ਆਉਂਦਾ ਹੈ।
ਤੁਜ ਤੇ ਬਾਹਰ ਕੋਈ ਨਾ ਹੈ।
ਪਿਆਰਿਓ ਉਹ ਕਹਿੰਦੇ ਨੇ ਤੁਜ ਤੇ ਬਾਹਰ ਕੋਈ ਨਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਤੋਂ ਬਾਹਰ ਕੋਈ ਵੀ ਨਹੀਂ। ਆਪ ਜੀ ਇਹ ਸਾਰੇ ਸੰਸਾਰ ਦੇ ਵਿੱਚ ਵਸਦੇ ਹੋ, ਤੁਜ ਤੇ ਬਾਹਰ ਕੋਈ ਨਾ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਈ। ਵੱਖਰਾ ਕਿਉਂ ਪ੍ਰਤੀਤ ਹੋ ਰਿਹਾ? ਇੱਕ ਸੂਖਮ ਪੜਦਾ ਹੁਮੇ ਦਾ, ਪਿਆਜ ਦੇ ਉੱਪਰ ਪਤਲਾ ਜਿਹਾ ਪੜਦਾ ਹੁੰਦਾ, ਉਸ ਤੋਂ ਹੀ ਸੂਖਮ ਪੜਦਾ ਇਹ ਹੁਮੇ ਦਾ, ਜਿਹਦੇ ਕਰਕੇ ਵੱਖਰਾ ਪ੍ਰਤੀਤ ਹੋ ਰਿਹਾ। ਉਦਾਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਾਹਰ ਕੋਈ ਵੀ ਨਹੀਂ। ਹੁਕਮ ਅੰਦਰ ਸਭ ਕੋ, ਸਾਰੇ ਹੁਕਮ ਦੇ ਵਿੱਚ ਨੇ, ਜਿੰਨੇ ਜੀਵ ਜੰਤ ਨੇ ਸਾਰੇ ਹੁਕਮ ਦੇ ਵਿੱਚ ਹਨ। ਹੁਕਮ ਤੋਂ ਬਿਨਾਂ ਦਾ ਪੱਤਾ ਵੀ ਨਹੀਂ ਹਿੱਲ ਸਕਦਾ। ਆਪਾਂ ਕਹਿੰਦੇ ਹਾਂ ਇਸ ਤਰੀਕੇ ਦੇ ਨਾਲ, ਉਹ ਕਹਿੰਦੇ ਨੇ ਤੁਜ ਤੇ ਬਾਹਰ ਕੋਈ ਨਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਤੋਂ ਬਾਹਰ ਕੋਈ ਵੀ ਨਹੀਂ ਹੈ।
ਹਰ ਸੁਖ ਦਾਤਾ ਮੇਰੇ ਮਨ ਜਾਪ
ਕਰਕੇ, ਹੇ ਮੇਰਿਆ ਮਨਾ, ਸੁਖਾਂ ਨੂੰ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਜਾਪ ਨੂੰ ਜਪਣਾ ਕਰ।
ਆਉ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ,
ਇਸ ਤਰੀਕੇ ਦੇ ਨਾਲ ਬੇਨਤੀਆਂ ਕਰ। ਹੋ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ, ਇਹ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪ ਜੀ ਦੀ ਸਲਾਹ ਕਰਦਾ, ਆਪ ਜੀ ਦੀ ਵਡਿਆਈ ਕਰਦਾ ਹਾਂ, ਤੂੰ ਮੇਰਾ ਹਰ ਪ੍ਰਭ ਬਾਪ, ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਮੇਰੇ ਪਿਤਾ ਹੋ।
ਰਹਾਓ
ਰਾਮ ਦੇ ਕੇ ਫਰਮਾਉਂਦੇ ਨੇ ਸੁਨਾਭੀ ਟੀਕਾ ਹੈ,
ਜਹ ਦੇਖਾ ਤੈ ਹਰ ਪ੍ਰਭ ਸੋਏ।
ਇਸ ਤਰੀਕੇ ਨਾਲ ਜਹ ਜਹ ਦੇਖਾ ਤੈ ਹਰ ਪ੍ਰਭ ਸੋਏ, ਜਿੱਥੇ ਜਿੱਥੇ ਜਿੱਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕਿਲ, ਕਿ ਜਿੱਥੇ ਜਿੱਥੇ ਵੀ ਦੇਖਦੇ ਆ ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਹੈ। ਤੋ ਹੁਣੇ ਆਪਾਂ ਸਰਵਣ ਕੀਤਾ ਸ੍ਰੀ ਮੁਖ ਵਾਕ, ਕਹਿਰ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਏ, ਕਹਿਰ ਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਏ, ਹੱਥਾਂ ਪੈਰਾਂ ਤੋਂ ਵੀ ਨੇੜੇ। ਹੱਥ ਆਪਾਂ ਮੂੰਹ ਤੇ ਜਾਣੇ ਆ, ਸਮਾਂ ਲੱਗਦਾ ਮੂੰਹ ਵਾਲੀ ਜਗ੍ਹਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਪਹਿਲਾਂ ਹੀ ਵਿਆਪਕ। ਇਸ ਤਰੀਕੇ ਨਾਲ ਸਾਰਿਆਂ ਦੇਸ਼ਾਂ ਦੇ ਵਿਚ, ਸਾਰਿਆਂ ਸਮਿਆਂ ਦੇ ਵਿਚ, ਸਾਰੀਆਂ ਥਾਵਾਂ ਜਹ ਜਹ ਦੇਖਾ ਤੇ ਹਰ ਪ੍ਰਭ ਸੋਏ, ਕਿ ਜਿੱਥੇ ਜਿੱਥੇ ਵੀ ਵੇਖਦੇ ਹਾਂ ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਨਜ਼ਰੀ ਆਉਂਦੇ ਹਨ।
ਬਾਦ ਤੇਰਾ ਵਸ ਦੂਜਾ ਅਵਰ ਨਾ ਕੋਏ,
ਅਤੇ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਸ ਦੇ ਵਿਚ ਨੇ, ਦੂਜਾ ਅਵਰ ਨਾ ਕੋਏ, ਉਸ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਦੂਜਾ ਹੋਰ ਕੋਈ ਵੀ ਨਹੀਂ ਹੈ।
ਜਿਸ ਕੋ ਤੁਮ ਹਰ ਰਾਖਿਆ ਭਾਵੈ,
ਜਿਹੜਾ ਭਾਵੈ ਆਪ ਜੀ ਨੂੰ ਭਾ ਜਾਂਦਾ ਹੈ, ਤੇ ਜਨ ਕੋ ਤੁਮ ਰਾਖਿਆ, ਉਸ ਅਕਾਲ ਪੁਰਖ ਵਾਹਿਗੁਰੂ ਜੀ ਉਸ ਜੀ ਨੂੰ, ਉਸ ਨੂੰ ਆਪ ਜੀ ਨੇ ਰੱਖ ਲਿਆ। ਤੋ ਮ੍ਰਿਗੀ ਪੇਖੰਤ ਬਦਕ ਪਰਹਾ ਰੇਨ ਲਾਖਿਆ ਅਵਧ, ਅਹੋ ਚਸ ਰਖੇਣ ਨਾਨਕ ਗੋਪਾਲ ਰੋਮਨਾ ਛੇਤੀਅਤ, ਕਿ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਰੱਖ ਲੈਣ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਤੇ ਜਿਹਨੂੰ ਉਹ ਮਾਰਨਾ ਚਾਹੁਣ ਤੇ ਫੇਰ ਭਾਵੇਂ ਬਹੁ ਯਤਨ ਕਰਤਾ ਬਲਵੰਤ ਸਤਾਰੀ ਸੇਵੰਤ ਸੂਰਾ ਚਤੁਰ ਦਸੈ, ਹੋਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖ ਤੇ, ਜਿਹਦੀ ਉਹ ਰੱਖਿਆ ਕਰਨਾ ਚਾਹੁਣ ਉਹਨੂੰ ਕੋਈ ਮਾਰ ਨਹੀਂ ਸਕਦਾ, ਤੇ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਮਾਰਨਾ ਚਾਹੁਣ ਉਹਨੂੰ ਕੋਈ ਬਚਾ ਨਹੀਂ ਸਕਦਾ। ਸੋ ਦ੍ਰਿਸ਼ਟਾਂਤ ਪੰਜਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸੁੰਦਰ ਦਿੱਤਾ ਹੈ। ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ, ਮ੍ਰਿਗੀ ਨਾਮ ਹਿਰਨੀ ਦਾ ਹੈ। ਇੱਕ ਵਾਰੀ ਇੱਕ ਹਿਰਨੀ ਜੋ ਗਰਭਵਤੀ ਸੀ, ਤੋ ਬੱਚਿਆਂ ਨੂੰ ਜਨਮ ਦੇ ਰਹੀ ਹੈ, ਸ਼ਿਕਾਰੀ ਸ਼ਿਕਾਰ ਕਰਨ ਦੇ ਵਾਸਤੇ ਆਇਆ ਹੋਇਆ, ਇੱਕ ਪਾਸੇ ਉਹਨੇ ਜਾਲ ਬੰਨ ਦਿੱਤਾ, ਇੱਕ ਪਾਸੇ ਉਹਨੇ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਇੱਕ ਪਾਸੇ ਉਹ ਆਪ ਖੜ ਗਿਆ ਤੀਰ ਕਮਾਨ ਲੈ ਕੇ, ਇੱਕ ਪਾਸੇ ਉਸਨੇ ਅੱਗ ਬਾਲ ਦਿੱਤੀ ਹੈ। ਚਾਰੇ ਰਸਤੇ ਚਾਰ ਹੀ ਪਾਸੇ ਹੁੰਦੇ ਨੇ, ਚਾਰੇ ਪਾਸੇ ਚਾਰੇ ਰਾਹ ਉਹਦੇ ਉਸਨੇ ਬੰਦ ਕਰ ਦਿੱਤੇ ਨੇ। ਗੁਰੂ ਪਿਆਰੇ ਉਸ ਵਕਤ ਜਿਹੜੀ ਹਿਰਨੀ ਹੈ ਭੱਜ ਨਹੀਂ ਸੀ ਸਕਦੀ, ਚਾਰੇ ਰਸਤੇ ਉਹਦੇ ਬੰਦ ਨੇ, ਉਹਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕੀਤਾ। ਉਸ ਵਕਤ ਜਦੋਂ ਉਹ ਮਾਰਨ ਲੱਗਾ ਗੁਰੂ ਕਹਿ, ਮਿਰਗੀ ਪੇਖ ਬਦਕ ਪ੍ਰਹਾਰ ਇਹਨ ਲਾਕੇ ਆਪਦਾ, ਉਹਨਾਂ ਨਿਸ਼ਾਨਾ ਸਾਧਿਆ, ਤੀਰ ਕਮਾਨ ਤੇ ਚਾੜਿਆ, ਤੇ ਕੁੱਤਾ ਵੀ ਆਪਣੇ ਟਿਕਾਣੇ ਤੇ ਖੜਾ ਹੋਇਆ, ਜਾਲ ਭੱਜਾ, ਅੱਗ ਵੀ ਮੱਚ ਰਹੀ ਹੈ, ਉਸ ਵਕਤ ਜਦੋਂ ਉਹ ਮਾਰਨ ਲੱਗਾ ਉਸ ਵਕਤ ਉਸ ਹਿਰਨੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕੀਤਾ, ਅਰਦਾਸ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਮੇਰੀ ਰੱਖਿਆ ਕਰੋ। ਉਸ ਵਕਤ ਜ਼ੋਰਦਾਰ ਹਨੇਰੀ ਚੱਲੀ, ਜਾਲ ਟੁੱਟ ਗਿਆ, ਅੱਗ ਦੇ ਵਿੱਚ ਡਿੱਗ ਪਿਆ, ਉੱਤੋਂ ਮੀਂਹ ਪੈ ਗਿਆ, ਅੱਗ ਵੀ ਬੁਝ ਗਈ, ਦੋ ਰਸਤੇ ਖਾਲੀ ਹੋ ਗਏ। ਇਸ ਤਰੀਕੇ ਦੇ ਨਾਲ ਸੱਪ ਨਿਕਲਿਆ ਝਾੜੀਆਂ ਦੇ ਵਿੱਚੋਂ, ਉਸ ਨੇ ਪੈਰ ਦੇ ਉੱਪਰ ਡੰਗ ਮਾਰ ਦਿੱਤਾ ਸ਼ਿਕਾਰੀ ਦੇ, ਸ਼ਿਕਾਰੀ ਦੇ ਜਦੋਂ ਡੰਗ ਵਜਾ ਉਹਦਾ ਨਿਸ਼ਾਨਾ ਉੱਕ ਗਿਆ, ਤੀਰ ਜਾ ਕੇ ਕੁੱਤੇ ਨੂੰ ਵੱਜ ਗਿਆ, ਤੀਜਾ ਰਸਤਾ ਵੀ ਖਾਲੀ ਹੋ ਗਿਆ, ਚੌਥਾ ਰਸਤਾ ਸ਼ਿਕਾਰੀ ਵਾਲਾ ਸੀ, ਉਹਦੇ ਸੱਪ ਨੇ ਡੰਗ ਮਾਰ ਦਿੱਤਾ ਗੁਰੂ ਪਿਆਰੇ। ਉਸ ਵਕਤ ਫੇਰ ਉਹ ਸ਼ਿਕਾਰੀ ਵੀ ਮਰ ਗਿਆ, ਚਾਰੇ ਰਸਤੇ ਗੁਰੂ ਪਿਆਰੇ ਉਹਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਖੋਲ ਦਿੱਤੇ। ਇਸ ਤਰੀਕੇ ਦੇ ਨਾਲ ਉਹ ਰੱਖਿਆ ਕਰਦਾ, ਜਿਹਦੇ ਭਾਵੇਂ ਸਾਰੇ ਰਸਤੇ ਬੰਦ ਕਰ ਦਿੱਤੇ ਜਾਣ, ਜੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਹੈ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਖਿੱਚੇ, ਜਾਮ ਗੁਰੂ ਹੈ ਵੱਲ ਤਨਹਿ ਕਿਆ ਗਾਰਵ ਦਿੱਜੇ, ਜੇ ਗੁਰੂ ਨਾਲ ਹੈ ਅਕਾਲ ਪੁਰਖ ਨਾਲ ਹੈ ਤਾਂ ਗੁਰੂ ਪਿਆਰੋ ਲੱਖ ਬਾਂਹ ਲੱਖਾਂ ਬਾਹਾਂ ਕੀ ਕਰ ਸਕਦੀਆਂ ਨੇ। ਤੇ ਇਸ ਤਰੀਕੇ ਦੇ ਨਾਲ ਲੱਖਾਂ ਲੋਕ ਇੱਕ ਪਾਸੇ ਹੋ ਜਾਣ ਤੇ ਉਹ ਇੱਕ ਪਾਸੇ ਹੋ ਜਾਵੇ, ਪਰਮੇਸ਼ਰ ਦਾ ਪਿਆਰਾ ਉਹਦਾ ਕੁਝ ਨਹੀਂ ਵਿਗਾੜ ਸਕਦਾ। ਇਸੇ ਤਰੀਕੇ ਦੇ ਨਾਲ ਧਨ ਵਾਲੇ ਪਦਾਰਥਾਂ ਵਾਲੇ ਲੋਕ ਉਹਦਾ ਕੀ ਵਿਗਾੜ ਸਕਦੇ ਨੇ, ਮਾਇਆਧਾਰੀ ਲੋਕ ਰਾਜਨੀਤਿਕ ਲੋਕ ਉਹਦਾ ਕੀ ਵਿਗਾੜ ਸਕਦੇ ਨੇ। ਜਿਹੜਾ ਸੰਤ ਜਿਹੜਾ ਭਗਤ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜਿਆ, ਜਿਹਦੇ ਨਾਲ ਉਹ ਅਕਾਲ ਪੁਰਖ ਖੜਾ, ਉਹਦਾ ਕੋਈ ਉਹਦਾ ਸਰਕਾਰਾਂ ਕੁਝ ਨਹੀਂ ਵਿਗਾੜ ਸਕਦੇ, ਉਹਦਾ ਲੋਕ ਕੁਝ ਨਹੀਂ ਵਿਗਾੜ ਸਕਦੇ। ਇਸ ਤਰੀਕੇ ਦੇ ਨਾਲ ਉਹ ਹਿਰਨੀ ਦੀ ਜਿਵੇਂ ਰੱਖਿਆ ਕੀਤੀ ਹੈ, ਇਸ ਤਰੀਕੇ ਦੇ ਨਾਲ ਉਹ ਗੁਰੂ ਪਿਆਰੇ ਉਹ ਰੱਖਿਆ ਕਰਦਾ। ਤਾਤੀ ਬਵਨ ਲੱਗਈ ਪਾਰ ਬ੍ਰਹਮ ਸਰਣ ਆਈ, ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈ ਜਾਣ ਦੇ ਨਾਲ ਤੱਤੀ ਹਵਾ ਵੀ ਨਹੀਂ ਲੱਗਦੀ। ਦੇਵੀ ਦਾਸ ਭਾਵੇਂ ਮੁਖਬਰ ਬਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਪਰ ਗੁਰੂ ਪਿਆਰੇ ਬਾਅਦ ਵਿੱਚ ਮਹਾਰਾਜ ਦਾ ਸ਼ਰਧਾਲੂ ਬਣ ਗਿਆ ਤੇ ਜਾ ਕੇ ਪਹਾੜੀ ਰਾਜਿਆਂ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਉਸਨੇ ਵਡਿਆਈ ਕੀਤੀ, ਸਿਫਤ ਕੀਤੀ। ਗੁਰੂ ਪਿਆਰੇ ਦੁਸ਼ਮਣ ਦੀ ਮਹਿਮਾ ਸੁਣ ਕੇ ਕੌਣ ਖੁਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਦੁਸ਼ਮਣ ਮੰਨਦੇ ਇਹ ਪਹਾੜੀ ਰਾਜੇ। ਜਦੋਂ ਦੇਵੀ ਦਾਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੀ ਮਹਿਮਾ ਕੀਤੀ ਤੇ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਮੇਸ਼ਰ ਸਰੂਪ ਨੇ ਆਪ, ਤੁਸੀਂ ਨਿਹੱਕ ਹੀ ਉਹਨਾਂ ਦੇ ਨਾਲ ਈਰਖਾ ਕਰਦੇ ਹੋ। ਉਸ ਵਕਤ ਉਹਨਾਂ ਨੇ ਸਿਪਾਹੀਆਂ ਨੂੰ ਕਹਿ ਦਿੱਤਾ ਕਿ ਫੜ ਕੇ ਇਸ ਨੂੰ ਪਹਾੜੀ ਤੋਂ ਸੁੱਟ ਕੇ ਅੱਖਾਂ ਦੇ ਵਿੱਚ ਸਲਾਈਆਂ ਮਾਰ ਕੇ ਇਸ ਨੂੰ ਮਾਰ ਦਿਓ। ਉਸ ਵਕਤ ਗੁਰੂ ਪਿਆਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦਾ ਦੇਵੀ ਦਾਸ ਨੇ ਧਿਆਨ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਲਾਈਆਂ ਨੇਤਰਾਂ ਦੇ ਵਿੱਚ ਮਾਰੀਆਂ ਗਈਆਂ ਨੇ, ਨੇਤਰਾਂ ਦੇ ਵਿੱਚ ਮਹਾਰਾਜ ਦੇ ਚਰਨ ਵਸਦੇ ਨੇ, ਚਰਨਾਂ ਦਾ ਧਿਆਨ ਕੀਤਾ ਹੋਇਆ। ਉੱਤੋਂ ਪਹਾੜੀ ਤੋਂ ਸੁੱਟ ਦਿੱਤਾ ਗਿਆ ਤੇ ਥੱਲੇ ਐਂ ਡਿੱਗਾ ਜਿਵੇਂ ਮਾਂ ਗੋਦੀ ਦੇ ਵਿੱਚ ਬੱਚੇ ਨੂੰ ਚੁੱਕਦੀ ਹੈ। ਸੱਤੀ ਵਾਹ ਨਹੀਂ ਲੱਗੀ, ਰੱਖਿਆ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਅੱਖਾਂ ਵੀ ਸਹੀ ਸਲਾਮਤ। ਇਸ ਤਰੀਕੇ ਦੇ ਨਾਲ ਰੱਖਿਆ ਕਰਦੇ ਨੇ। ਹਾਥੀ ਦੀ ਰੱਖਿਆ ਕੀਤੀ ਗੁਰੂ ਪਰ ਹਰੀ ਹਰ ਸ਼ੇਰ ਤੇ ਤੰਦੂਏ ਨੇ ਹਾਥੀ ਨੂੰ ਪਕੜ ਲਿਆ ਹੈ, ਆਪਣੀਆਂ ਲੱਤਾਂ ਦੇ ਵਿੱਚ ਹਾਥੀ ਨੂੰ ਜਕੜ ਲਿਆ। ਉਸ ਵਕਤ ਕਮਲ ਦਾ ਫੁੱਲ ਫੜ ਕੇ ਆਪਣੀ ਸੁੰਡ ਦੇ ਨਾਲ ਭਗਵਾਨ ਨੂੰ ਪਰਮੇਸ਼ਰ ਨੂੰ ਉਸਨੇ ਸਿੱਧਾ ਕੀਤਾ ਤੇ ਸੁਦਰਸ਼ਨ ਚੱਕਰ ਛੱਡ ਕਰਕੇ ਗੁਰੂ ਪਰ ਤੰਦੂਰ ਦੇ ਲੱਤਾਂ ਕਰ ਦਿੱਤੀਆਂ ਤੇ ਉੱਥੇ ਰੱਖਿਆ ਕੀਤੀ ਹੈ। ਇਸ ਤਰੀਕੇ ਨਾਲ ਭਾਈ ਨੰਦ ਲਾਲ ਜੀ ਦੀ ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਗੁਰੂ ਪਿਆਰੇ ਆਇਤ ਕੁਰਾਨ ਦੀ ਇੱਕ ਆਇਤ ਜਿਸਦੇ ਉਸ ਨੂੰ ਸਹੀ ਅਰਥਾਂ ਸਹੀ ਅਰਥ ਉਹਦੀ ਸਮਝ ਵਿੱਚ ਨਹੀਂ ਪੈ ਰਹੇ ਸਨ, ਬੜੇ ਬੜੇ ਕਾਜ਼ੀ ਮੁਲਾਣੇ ਜਿਹੜੇ ਇਹਨਾਂ ਦੇ ਵਿਦਵਾਨ ਸਨ ਉਹ ਖੁਲਾਸਾ ਨਹੀਂ ਕਰ ਸਕੇ। ਉਸ ਵਕਤ ਗੁਰੂ ਪਿਆਰਿਓ ਫੇਰ ਕੀ ਹੋਇਆ, ਬਹਾਦਰ ਸ਼ਾਹ ਦੇ ਪਾਸ ਭਾਈ ਨੰਦ ਲਾਲ ਜੀ ਮੁਨਸ਼ੀ ਸਨ ਤੇ ਉਹ ਆਇਤ ਆ ਕਰਕੇ ਬਹਾਦਰ ਸ਼ਾਹ ਔਰੰਗਜ਼ੇਬ ਦੇ ਪੁੱਤਰ ਨੇ ਭਾਈ ਨੰਦ ਲਾਲ ਜੀ ਨੂੰ ਦੱਸੀ ਹੈ। ਨੰਦ ਲਾਲ ਜੀ ਭਾਈ ਨੰਦ ਲਾਲ ਜੀ ਅਰਬੀ ਫਾਰਸੀ ਦੇ ਬੜੇ ਵਿਦਵਾਨ ਸਨ ਭਾਰੀ, ਤੇ ਉਸ ਵਕਤ ਉਸ ਆਇਤ ਦੇ ਸਹੀ ਅਰਥ ਕੀਤੇ ਤੇ ਖੁਲਾਸਾ ਕਰ ਸਮਝਾ ਦਿੱਤੇ। ਉਸ ਵਕਤ ਔਰੰਗਜ਼ੇਬ ਦੇ ਮਨ ਦੇ ਵਿੱਚ ਆਇਆ ਕਿ ਇਹਨਾਂ ਵਿਦਵਾਨ ਸਾਡੇ ਕਾਜ਼ੀ ਮੁਲਾਣੇ ਜਿਨ੍ਹਾਂ ਨੂੰ ਕੁਰਾਨ ਦੀ ਆਇਤ ਦੇ ਅਰਥ ਨਹੀਂ ਆਏ ਚੰਗੀ ਤਰ੍ਹਾਂ, ਤੇ ਇੱਕ ਹਿੰਦੂ ਨੇ, ਤੋ ਇਸ ਤਰੀਕੇ ਨਾਲ ਇੰਨਾ ਭਾਰੀ ਵਿਦਵਾਨ ਗੁਰੂ ਪਿਆਰ ਉਸ ਵਕਤ ਸੋਚਣ ਲੱਗਾ ਕਿ ਮੁਸਲਮਾਨ ਬਣਾ ਲਿਆ ਜਾਵੇ। ਤੋ ਬਹਾਦਰ ਸ਼ਾਹ ਨੂੰ ਔਰੰਗਜ਼ੇਬ ਨੇ ਕਿਹਾ ਕਿ ਇਸ ਨੂੰ ਜਾਣ ਦਾ ਕਹਿ ਦੇ, ਮੁਸਲਮਾਨ ਬਣ ਜਾਵੇ ਜਾਂ ਮਰਨ ਵਾਸਤੇ ਤਿਆਰ ਹੋ ਜਾਵੇ। ਹੁਣ ਬਹਾਦਰ ਸ਼ਾਹ ਗੁਰੂ ਘਰ ਦਾ ਸ਼ਰਧਾਲੂ ਸੀ, ਉਹ ਭਾਈ ਨੰਦ ਲਾਲ ਜੀ ਦਾ ਮਿੱਤਰ ਵੀ ਸੀ ਤੇ ਕਹਿਣ ਲੱਗਾ ਕਿ ਮੇਰੇ ਪਿਤਾ ਦੀ ਜਿਹੜੀ ਨੀਤੀ ਹੈ ਨੀਤ ਹੈ ਬਦਲ ਗਈ ਹੈ, ਬਦਨੀਤ ਹੋ ਗਿਆ ਹੈ। ਸੋ ਆਪ ਜੀ ਨੂੰ ਉਹ ਜਾਂ ਤਾਂ ਮੁਸਲਮਾਨ ਬਣਾਉਣਾ ਚਾਹੁੰਦਾ ਜਾਂ ਮਾਰਨਾ ਚਾਹੁੰਦਾ ਹੈ। ਸੋ ਇਸ ਵਾਸਤੇ ਆਪਣੇ ਬਚਨ ਦਾ ਕੋਈ ਉਪਾਅ ਕਰੋ। ਸੋ ਉਸ ਵਕਤ ਭਾਈ ਨੰਦ ਲਾਲ ਜੀ ਸੋਚਣ ਲੱਗੇ ਤਾਂ ਬਹਾਦਰ ਸ਼ਾਹ ਕਹਿਣ ਲੱਗਾ ਕਿ ਹਿੰਦੁਸਤਾਨ ਦੇ ਵਿੱਚ ਕੋਈ ਬਾਦਸ਼ਾਹ ਰਾਜਾ ਨਹੀਂ ਜਿਹੜਾ ਮੇਰੇ ਪਿਤਾ ਦੇ ਕੋਲੋਂ ਨਾ ਡਰਦਾ ਹੋਵੇ। ਇੱਕ ਜਗ੍ਹਾ ਇਹੋ ਜਿਹੀ ਹੈ ਪੰਜਾਬ ਦੇ ਵਿੱਚ ਜਿੱਥੋਂ ਮੇਰਾ ਪਿਤਾ ਕੰਨੀ ਕਤਰਾਉਂਦਾ, ਜਿੱਧਰ ਮੇਰਾ ਪਿਓ ਅੱਖ ਚੁੱਕ ਕੇ ਨਹੀਂ ਵੇਂਦਾ, ਉਹ ਹੈ ਅਨੰਦਪੁਰ ਸਾਹਿਬ। ਉਸ ਵਕਤ ਭਾਈ ਨੰਦ ਲਾਲ ਜੀ ਉੱਥੇ ਆ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਰੱਖਿਆ ਕੀਤੀ, ਧਰਮ ਦੀ ਰੱਖਿਆ ਹੋਈ ਹੈ। ਇਸ ਤਰੀਕੇ ਦੇ ਨਾਲ ਜਿਵੇਂ ਹਾਥੀ ਦੀ ਰੱਖਿਆ ਕੀਤੀ ਹੈ, ਇਸੇ ਤਰੀਕੇ ਨਾਲ ਆਪਣੇ ਪਿਆਰ ਦੇਵੀ ਲਾਲ ਦੀ ਰੱਖਿਆ ਕੀਤੀ, ਭਾਈ ਨੰਦ ਲਾਲ ਦੀ ਰੱਖਿਆ ਕੀਤੀ, ਹਿਰਨੀ ਦੀ ਰੱਖਿਆ ਕੀਤੀ ਪਰਮੇਸ਼ਰ ਦੇ ਗੁਰੂ ਪਿਆਰੇ ਵਾਹਿਗੁਰੂ ਨੇ। ਇਸ ਤਰੀਕੇ ਨਾਲ ਜਿਹੜਾ ਸ਼ਰਨ ਦੇ ਵਿੱਚ ਆ ਜਾਵੇ ਗੁਰੂ ਪਿਆਰਿਓ, ਜੋ ਸ਼ਰਨ ਆਵੇ ਤੇ ਕੰਠ ਲਾਵੇ, ਇਹ ਬਿਰਧ ਸਵਾਮੀ ਉਹਦੀ ਅਕਾਲ ਪੁਰਖ ਵਾਹਿਗੁਰੂ ਜੀ ਹਰ ਪਾਸਿਓ ਰੱਖਿਆ ਕਰਦੇ ਨੇ। ਇਸ ਤਰੀਕੇ ਦੇ ਨਾਲ ਜਿਸ ਕੋ ਤੁਮ ਹਰ ਰੱਖਿਆ ਪਵੇ, ਇਹ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਆਪ ਜੀ ਨੂੰ ਪਾ ਜਾਵੇ, ਜਿਹੜਾ ਆਪ ਜੀ ਦੀ ਸ਼ਰਨ ਵਿੱਚ ਆ ਜਾਵੇ, ਉਹਦੀ ਆਪ ਜੀ ਰੱਖਿਆ ਕਰਦੇ ਹੋ।
ਇਸ ਕੈ ਨੇੜੇ ਕੋਈ ਨਾ ਜਾਵੇ,
ਉਹਦੇ ਨੇੜੇ ਕੋਈ ਵੀ ਨਹੀਂ ਜਾ ਸਕਦਾ।
ਸਭ ਤੇਰੇ ਵਸ ਦੂਜਾ ਅਵਰ ਨਾ ਕੋਈ।
ਇਸ ਤਰੀਕੇ ਨਾਲ ਹੇ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਜੀ ਸਾਰੇ ਆਪ ਜੀ ਦੇ ਵਸ ਵਿੱਚ ਹਨ, ਇਸ ਬਿਨਾਂ ਦੂਜਾ ਹੋਰ ਕੋਈ ਵੀ ਨਹੀਂ ਹੈ।
ਜਿਸ ਕੋ ਤੁਮ ਹਰ ਰੱਖਿਆ ਪਾਵੇ,
ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦਾ, ਸ਼ਰਨ ਦੇ ਵਿੱਚ ਆਉਂਦਾ ਗੁਰੂ ਪਿਆਰੇ, ਉਹਦੀ ਪਰਮੇਸ਼ਰ ਜੀ ਰੱਖਿਆ ਕਰਦੇ ਹਨ।
ਇਸ ਕੈ ਨੇੜੇ ਕੋਈ ਨਾ ਜਾਵੇ,
ਐਸੀ ਰੱਖਿਆ ਹੁੰਦੀ ਹੈ, ਐਸੀ ਰੱਖਿਆ ਹੁੰਦੀ ਹੈ, ਉਹਦੇ ਨੇੜੇ ਕੋਈ ਵੀ ਨਹੀਂ ਜਾ ਸਕਦਾ, ਨੇੜੇ ਵੀ ਨਹੀਂ ਕੋਈ ਜਾ ਸਕਦਾ।
ਤੂੰ ਜਲ ਥਲ ਮਹੀਲ ਸਭ ਤੈ ਭਰਪੂਰ,
ਅਕਾਲ ਪੁਰਖ ਵਾਹਿਗੁਰੂ ਜੀ ਆਪ ਜਲਾਂ ਦੇ ਵਿੱਚ, ਖੁਸ਼ਕ ਥਾਵਾਂ ਦੇ ਵਿੱਚ, ਮਹੀ ਧਰਤੀ ਆਲ ਆਕਾਸ਼, ਇਸ ਤਰੀਕੇ ਨਾਲ ਸਾਰਿਆਂ ਥਾਵਾਂ ਦੇ ਭਰਪੂਰ ਪਰਿਪੂਰਨ ਹੋ ਰਹੇ ਹੋ, ਸਾਰਿਆਂ ਥਾਵਾਂ ਦੇ ਵਿਆਪਕ ਹੋ।
ਜਨ ਨਾਨਕ ਹਰ ਜਪ ਹਾਜ਼ਰਾ ਹਜੂਰ,
ਨਾਲ ਮਹਾਰਾਜ ਧੰਨ ਧੰਨ ਸਤਿਗੁਰੂ ਸ਼੍ਰੀ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਣਾ ਕਰੋ ਹਾਜ਼ਰਾ ਹਜੂਰ, ਜੋ ਨੇੜੇ ਤੋਂ ਨੇੜੇ ਹਾਜ਼ਰਾ ਹਜੂਰ, ਆਪਣੇ ਨੇੜੇ ਤੋਂ ਨੇੜੇ, ਉਸ ਨੂੰ ਆਪਣੇ ਨੇੜੇ ਤੋਂ ਨੇੜੇ ਸਮਝ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੋ।
ਭੈਰੋ ਮਹੱਲਾ ਚੌਥਾ ਘਰ ਦੂਜਾ,
ਭੈਰੋ ਰਾਗ ਦਾ ਨਾਮ ਹੈ, ਮਹੱਲਾ ਚੌਥਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹਨ ਘਰ ਦੂਜਾ, ਦੂਜੇ ਘਰ ਸੁਰਤਾਲ ਵਿੱਚ ਫਰਮਾਉਂਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਦਾ ਪ੍ਰਕਾਸ਼ ਸਤਿਗੁਰ ਪ੍ਰਸਾਦ, ਸੱਚੇ ਗੁਰਾਂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੇ ਹਰ ਨਾਮ ਮੁਰਾਰ,
ਤਰੀਕੇ ਨਾਲ ਜਿਸ ਦੇ ਹਿਰਦੇ ਦੇ ਵਿੱਚ ਮੁਰਾਰ ਮੋਹ ਆਦਿਕ ਦੈਂਤਾਂ ਨੂੰ ਮਾਰਨ ਵਾਲਾ ਜੋ ਪਰਮੇਸ਼ਰ, ਉਹਦਾ ਨਾਮ ਜਿਹਦੇ ਹਿਰਦੇ ਦੇ ਵਿੱਚ ਹੈ, ਹਰ ਕਾ ਸੰਤ ਗੁਰੂ ਪਿਆਰੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੰਤ ਹੈ, ਭਗਤ ਹੈ, ਤੇ ਉਹੀ ਹਰ ਕੀ ਹਰ ਮੂਰਤ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹ ਸਰੂਪ ਹੈ, ਹਰ ਕਾ ਸੇਵਕ ਹਰ ਹੀ ਜੇ। ਜਿਸ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਹਨ, ਉਸੇ ਤਰੀਕੇ ਦੇ ਨਾਲ ਉਹਦੇ ਪਿਆਰੇ ਹਨ, ਜਿਵੇਂ ਹਰ ਹਰ ਜੰਦੂ ਏਕ ਹੈ ਬਿਬ ਵਿਚਾਰ ਕਛ ਨਾ ਹੈ, ਅਕਾਲ ਪੁਰਖ ਦੇ ਉਹਦੇ ਪਿਆਰੇ ਇੱਕੋ ਜਿਹੇ, ਦੂਜੀ ਕੋਈ ਵਿਚਾਰ ਵਾਲੀ ਗੱਲ ਹੀ ਨਹੀਂ ਹੈ। ਇਸੇ ਤਰੀਕੇ ਦੇ ਨਾਲ ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰ ਰੋੜਾ ਹੋਏ ਰਹੋ ਪਾਠ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ, ਰੋੜਾ ਹੋਆ ਤਾਂ ਕਿਆ ਪਾਇਆ ਪੰਥੀ ਕੋ ਤੁਕ ਦੇ, ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ, ਕਬੀਰ ਖੇਹ ਹੋਈ ਤਾਂ ਕਿਆ ਪਾਇਆ ਜੋ ਉੱਡ ਲੱਗ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ, ਕਬੀਰ ਪਾਣੀ ਹੋਇਆ ਪਾਣੀ ਪਾਇਆ ਤਾਂ ਕਿਆ ਪਾਣੀ ਹੋਇਆ ਤਾਂ ਕਿਆ ਪਾਇਆ, ਤੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੋਏ। ਪਹਿਲਾਂ ਉਹਨਾਂ ਨੇ ਉਦਾਹਰਨ ਦਿੱਤੀ ਹੈ ਰੋੜੇ ਦੀ, ਫਿਰ ਦਿੱਤੀ ਹੈ ਮਿੱਟੀ ਦੀ ਖੇਹ ਦੀ, ਉਸ ਤੋਂ ਬਾਅਦ ਪਾਣੀ ਦੀ ਉਦਾਹਰਨ ਦਿੱਤੀ ਹੈ ਕਿ ਮਨ ਦਾ ਅਭਿਮਾਨ ਛੱਡ ਕਰਕੇ ਰੋੜਾ ਬਣ ਜਾ। ਇਸ ਤਰੀਕੇ ਨਾਲ ਜਿਵੇਂ ਰੋੜੇ ਦੇ ਵਿੱਚ ਕੋਈ ਹੰਕਾਰ ਨਹੀਂ ਹੁੰਦਾ, ਸਾਰਿਆਂ ਦੀ ਚਰਨ ਧੂੜ ਬਣਿਆ ਰਹਿੰਦਾ, ਇਸ ਤਰੀਕੇ ਦੇ ਨਾਲ ਸਾਰਿਆਂ ਦੀ ਚਰਨ ਧੂੜ ਹੀ ਬਣਿਆ ਰਹਿ। ਤੇ ਫਿਰ ਉਹ ਕਹਿੰਦੇ ਨਹੀਂ, ਰੋੜਾ ਤਾਂ ਰਸਤੇ ਦੇ ਵਿੱਚ ਪਿਆ ਹੁੰਦਾ, ਕਿਸੇ ਦੇ ਪੈਰ ਨੂੰ ਲੱਗ ਜਾਵੇ, ਠੋਕਰ ਵਜੇ ਤਾਂ ਪੈਰ ਨੂੰ ਦੁੱਖ ਹੁੰਦਾ, ਦੁੱਖ ਦਿੰਦਾ ਆਉਣ ਜਾਣ ਵਾਲੇ ਰਾਹੀਆਂ ਨੂੰ। ਇਸ ਤਰੀਕੇ ਦੇ ਨਾਲ ਮਨ ਦੇ ਵਿੱਚ ਜੇ ਹੰਕਾਰ ਆ ਗਿਆ, ਕਿਸੇ ਦਾ ਦਿਲ ਦੁਖਾ ਦਿੱਤਾ, ਇਸ ਤਰੀਕੇ ਦੇ ਨਾਲ ਨਹੀਂ ਸਵਕਾਰ ਹੋਵੇਗਾ, ਰੋੜਾ ਵੀ ਨਹੀਂ ਠੀਕ। ਫਿਰ ਉਹਨਾਂ ਦੂਜੀ ਉਦਾਹਰਨ ਦਿੱਤੀ ਮਿੱਟੀ ਦੇ ਨਾਲ, ਖੇਹ ਦੇ ਨਾਲ। ਇਸ ਤਰੀਕੇ ਦੇ ਨਾਲ ਬਹੁਤੀ ਜ਼ਿਆਦਾ ਨਿਮਰਤਾ ਧਾਰਨ ਕਰ ਲੈਣਾ ਕਰ। ਇਸ ਤਰੀਕੇ ਨਾਲ ਫਿਰ ਕਹਿੰਦੇ ਨਹੀਂ, ਇਹ ਵੀ ਨਹੀਂ ਠੀਕ, ਫਿਰ ਪਾਣੀ ਦੇ ਵਾਂਗੂ, ਜਿਵੇਂ ਪਾਣੀ ਨਿਰਮਲ ਹੁੰਦਾ, ਇਸ ਤਰੀਕੇ ਦੇ ਨਾਲ ਨਿਰਮਲ ਬਣ ਜਾ, ਪਾਣੀ ਦੇ ਵਾਂਗੂ ਬਣ ਜਾ, ਪਾਣੀ ਵਾਲਾ ਗੁਣ ਧਾਰਨ ਕਰ ਲਾ। ਤੇ ਗੁਰੂ ਪਿਆਰਾ ਫਿਰ ਕਹਿੰਦੇ ਸੀਰਾ ਤਾਤਾ ਹੋਏ, ਪਾਣੀ ਠੰਡਾ ਤਾਤਾ ਹੋ ਜਾਂਦਾ। ਇਸੇ ਤਰੀਕੇ ਨਾਲ ਕਦੀ ਗੁੱਸਾ ਆ ਗਿਆ, ਕਦੀ ਖੁਸ਼ੀ ਮਿਲ ਗਈ, ਕਦੀ ਹੱਸ ਪਿਆ, ਇਸ ਤਰੀਕੇ ਨਾਲ ਕਹਿੰਦੇ ਨਹੀਂ, ਪਾਣੀ ਵੀ ਨਹੀਂ। ਫਿਰ ਕਹਿੰਦੇ ਜੈਸਾ ਹਰੀ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਕਿ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਹਨ, ਉਸੇ ਤਰ੍ਹਾਂ ਦਾ ਉਹਦਾ ਸੇਵਕ ਹੋਣਾ ਚਾਹੀਦਾ। ਇਸੇ ਤਰੀਕੇ ਦੇ ਨਾਲ ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਹਨ, ਇਸੇ ਤਰੀਕੇ ਨਾਲ ਉਹਨਾਂ ਦੇ ਸੇਵਕ ਹਨ। ਇਸੇ ਤਰ੍ਹਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਵੀ ਫਰਮਾ ਰਹੇ ਨੇ, ਹਰ ਕਾ ਸੰਤ ਹਰ ਕੀ ਹਰ ਮੂਰਤ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਸੰਤ ਹੈ, ਭਗਤ ਹੈ, ਉਹ ਪਰਮੇਸ਼ਰ ਦੀ ਸਾਕਸ਼ਾਤ ਮੂਰਤ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਆਪ ਪਰਮੇਸ਼ਰ ਦਾ ਸਰੂਪ ਹੁੰਦੇ ਨੇ। ਇਸ ਤਰੀਕੇ ਨਾਲ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ,
ਮਾਸਤਕ ਭਾਗ ਹੋਵੇ ਜਿਸ ਲਿਖਿਆ, ਸੋ ਗੁਰਮਤ ਹਿਰਦੇ ਹਰ ਨਾਮ ਸਮਾਰ।
ਜਿਨ੍ਹਾਂ ਦੇ ਮਸਤਕ ਦੇ ਵਿੱਚ ਤੇ ਭਾਗਾਂ ਦੇ ਵਿੱਚ ਪੂਰਬਲੇ ਕੀਤੇ ਹੋਏ ਨਿਸ਼ਕਾਮ ਕਰਮਾਂ ਦੇ ਕਰਕੇ ਲਿਖਿਆ ਹੁੰਦਾ, ਸੋ ਗੁਰਮਤ ਹਿਰਦਾ ਨਾਮ ਸਮਾਰ। ਗੁਰੂ ਪਿਆਰੇ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਹਿਰਦੇ ਦੇ ਵਿੱਚ ਚੁਲਾ ਲੈ ਕਰਕੇ, ਅੰਮ੍ਰਿਤ ਛਕ ਕਰਕੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਸੰਭਾਲਦੇ ਹਨ।
ਮਧੂਸੂਦਨ ਜਪੀਏ ਹੁਰ ਧਾਰ,
ਇਸੇ ਨਾਲ ਮਦ ਆਦਿਕ ਦੈਂਤਾਂ ਨੂੰ ਮਾਰਨ ਵਾਲਾ ਉਹ ਪਰਮੇਸ਼ਰ ਜਿਹੜਾ ਹੈ ਗੁਰੂ ਪਿਆਰੇ, ਉਹਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੀਏ।
ਦੇਹੀ ਨਗਰ ਤਸਕਰ ਪੰਚ ਧਾਤੂ, ਗੁਰ ਸਬਦੀ ਹਰ ਕਾਢੇ ਮਾਰ।
ਇਸੇ ਨਾਲ ਜਿਵੇਂ ਨਗਰਾਂ ਦੇ ਵਿੱਚ ਚੋਰ ਆਦਿਕ ਵਸਦੇ ਨੇ, ਚੋਰੀਆਂ ਕਰਨ ਦੇ ਵਾਸਤੇ, ਇਸੇ ਤਰੀਕੇ ਦੇ ਨਾਲ ਇਹ ਜਿਹੜਾ ਸਰੀਰ ਹੈ, ਇਹ ਜਿਹੜੀ ਦੇਹ ਹੈ, ਇਹਦੇ ਵਿੱਚ ਗੁਰੂ ਪਿਆਰੇ ਪੰਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਚੋਰ ਵਸਦੇ ਨੇ, ਪੰਜ ਧਾਤੂ। ਇਸੇ ਤਰੀਕੇ ਨਾਲ ਧਾਤਾਂ ਕਿਹੜੀਆਂ ਨੇ? ਸ਼ਬਦ ਸਪਰਸ਼ ਰਸ ਰੂਪ ਗੰਧ। ਇਹ ਜਿਹੜੇ ਪੰਜ ਸ਼ਬਦ ਸਪਰਸ਼ ਰਸ ਰੂਪ ਗੰਧ ਤੇ ਪੰਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਚੋਰ, ਇਸ ਤਰੀਕੇ ਨਾਲ ਇਹ ਸਰੀਰ ਦੇ ਵਿੱਚ ਵਸਦੇ ਨੇ। ਤੇ ਹਰ ਵਕਤ ਜਿਵੇਂ ਨਗਰਾਂ ਦੇ ਵਿੱਚ ਚੋਰ ਵਸਣ ਵਾਲੇ ਘਰਾਂ ਦੇ ਵਿੱਚੋਂ ਚੋਰੀ ਕਰ ਲੈ ਜਾਂਦੇ ਨੇ, ਇਸੇ ਤਰੀਕੇ ਨਾਲ ਇਹ ਦੇਹੀ ਦੇ ਵਿੱਚ ਇਸ ਸਰੀਰ ਦੇ ਵਿੱਚ ਜਿਹੜੇ ਇਹ ਪੰਜ ਵਸਦੇ ਨੇ, ਇਹ ਸ਼ੁਭ ਗੁਣਾਂ ਦੀ ਚੋਰੀ ਕਰੀ ਜਾ ਰਹੇ ਨੇ। ਧੀਰਜ, ਸਤ, ਸੰਤੋਖ, ਦਇਆ, ਧਰਮ ਵਿਚਾਰ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਇਹ ਜਿਹੜੇ ਸ਼ੁਭ ਗੁਣ ਨੇ, ਚੰਗੇ ਗੁਣ ਹੁੰਦੇ ਨੇ ਮਨੁੱਖ ਦੇ ਵਿੱਚ, ਇਹ ਗੁਰੂ ਪਿਆਰੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਖੋਈ ਜਾ ਰਹੇ ਨੇ। ਇਸੇ ਤਰੀਕੇ ਨਾਲ ਕਾਇਆ ਦਾ ਵੀ ਨਾਸ ਕਰਦੇ ਨੇ, ਸਰੀਰ ਦਾ ਵੀ ਨਾਸ ਕਰੀ ਜਾ ਰਹੇ ਨੇ, ਅੰਦਰੋਂ ਮਨ ਦਾ ਵੀ, ਅੰਦਰੋਂ ਸ਼ੁਭ ਗੁਣਾਂ ਦਾ ਵੀ ਵਿਨਾਸ਼ ਕਰੀ ਜਾ ਰਹੇ ਨੇ। ਸੋ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਸੇ ਤਰੀਕੇ ਨਾਲ ਸਰੀਰ ਨੂੰ ਵੀ ਗਾਲਦਾ ਕਾਮ ਤੇ ਕ੍ਰੋਧ ਵੀ, ਤੇ ਅੰਦਰੋਂ ਵੀ ਲੋਭੀ ਆਦਮੀ ਦੇ ਅੰਦਰ ਗੁਰੂ ਪਿਆਰਾ ਸੰਤੋਖ ਨਹੀਂ ਟਿਕ ਸਕਦਾ। ਇਸੇ ਤਰੀਕੇ ਨਾਲ ਸੰਤੋਖ ਦਾ ਗੁਣ ਉਹਨੇ ਨਾਸ਼ ਕਰ ਦਿੱਤਾ ਲੋਭ ਨੇ, ਤੇ ਮੋਹ, ਗੁਰੂ ਪਿਆਰ ਜੀ ਦੇ ਅੰਦਰ ਮੋਹ ਹੈ, ਉਹਦੇ ਅੰਦਰ ਗਿਆਨ ਨਹੀਂ, ਵਿਵੇਕ ਨਹੀਂ ਹੈ, ਉਹਦੇ ਅੰਦਰੋਂ ਵਿਵੇਕ ਜਿਹੜੀ ਸੱਤ ਤੇ ਅਸੱਤ ਦੀ ਵਿਚਾਰ ਹੁੰਦੀ ਹੈ, ਉਹ ਵਾਲੇ ਜਿਹੜਾ ਜਿਹਦੇ ਅੰਦਰ ਮੋਹ ਜ਼ਿਆਦਾ ਪ੍ਰਬਲ ਹੁੰਦਾ, ਉਹਦੇ ਵਿੱਚੋਂ ਇਹ ਵਿਚਾਰ ਖਤਮ ਹੋ ਜਾਂਦੀ ਹੈ, ਵਿਵੇਕ ਨਾਸ਼ ਹੋ ਜਾਂਦਾ। ਇਸੇ ਤਰੀਕੇ ਦੇ ਨਾਲ ਹੰਕਾਰੀ ਆਦਮੀ ਦੇ ਅੰਦਰ ਗੁਰੂ ਪਿਆਰੇ ਨਿਮਰਤਾ ਨਹੀਂ ਆ ਸਕਦੀ, ਆਕੜ ਦੇ ਵਿੱਚ ਹੀ ਤੁਰਿਆ ਫਿਰਦਾ ਹੈ। ਇਸੇ ਤਰੀਕੇ ਨਾਲ ਹੰਕਾਰ ਜਿਹੜਾ ਹੈ, ਨਿਮਰਤਾ ਦਾ ਜਿਹੜਾ ਗੁਣ ਹੈ, ਇਹਨੂੰ ਨਾਸ਼ ਕਰ ਦਿੰਦਾ। ਇਸੇ ਤਰੀਕੇ ਨਾਲ ਇਹ ਪੰਜੇ ਚੋਰ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਦਰੋਂ ਇਹ ਚੋਰੀਆਂ ਸ਼ੁਭ ਗੁਣਾਂ ਦੀਆਂ ਚੋਰੀਆਂ ਕਰ ਰਹੇ ਨੇ, ਸ਼ੁਭ ਗੁਣ ਨਾਸ਼ ਹੋ ਰਹੇ ਨੇ। ਨਾਲ ਪੰਜ ਧਾਤੂ, ਪੰਜ ਧਾਤੂ ਨੇ ਜਿਹੜੇ ਸ਼ਬਦ ਸਪਰਸ਼ ਰਸ ਰੂਪ ਗੰਧ, ਇਹ ਗੁਰੂ ਪਿਆਰਿਓ ਇੱਕ ਇੱਕ ਦੋ ਕਰਕੇ ਪੰਜ ਜਿਹੜੇ ਹਨ, ਮ੍ਰਿਗ, ਮੀਨ, ਪ੍ਰਿੰਗ, ਪਤੰਗ, ਕੁੰਚਰ, ਪੰਜ ਦੋਖ ਵਿਨਾਸ਼, ਉਹਨਾਂ ਦੇ ਵਿੱਚ ਇਹ ਪੰਜ ਦੋਖ ਨੇ। ਸ਼ਬਦ ਜਿਹੜਾ ਹੈ ਕੰਨਾਂ ਦੇ ਨਾਲ ਨਾਦ ਸੁਣਨਾ, ਨਿੰਦਿਆ ਚੁਗਲੀ ਸੁਣਨੀ ਜਾਂ ਗੀਤ ਸੁਣਨੇ, ਗਾਣੇ ਸੁਣਨੇ, ਇਹ ਗੁਰੂ ਪਿਆਰਿਓ ਔਗਣ ਹੈ। ਇਹ ਜਿਹੜਾ ਔਗਣ ਹੈ ਮਿਰਗ ਦੇ ਵਿੱਚ, ਹਿਰਨ ਦੇ ਵਿੱਚ ਹੈ, ਕੰਨਾਂ ਦੇ ਨਾਲ ਆਵਾਜ਼ ਸੁਣਦਾ। ਤੇ ਗੁਰੂ ਪਿਆਰਿਓ ਜਦੋਂ ਸ਼ਿਕਾਰੀ ਸ਼ਿਕਾਰ ਕਰਨ ਜਾਂਦਾ ਹਿਰਨ ਦਾ, ਤੇ ਕੰਡੇ ਹੇੜੇ ਦਾ ਸ਼ਬਦ ਵਜਾਉਂਦਾ ਉੱਥੇ ਜਾ ਕੇ, ਤੇ ਕੰਡੇ ਹੇੜੇ ਦੇ ਸ਼ਬਦ ਦੇ ਨਾਲ ਉਹ ਸ਼ਬਦ ਨੂੰ ਸੁਣਦੇ ਵਾਸਤੇ ਜਿਹੜਾ ਹਿਰਨ ਹੈ ਚੁੰਗੀਆਂ ਭਰਦਾ ਹੋਇਆ ਘੜੇ ਦੇ ਪਾਸ ਪਹੁੰਚਦਾ, ਉੱਥੇ ਕੰਨ ਲਾ ਕੇ ਉਹ ਮਸਤ ਹੋ ਜਾਂਦਾ ਤੇ ਸ਼ਿਕਾਰੀ ਉਹਦਾ ਸਿਰ ਵੱਢ ਲੈਂਦਾ। ਇਸੇ ਤਰੀਕੇ ਨਾਲ ਉਹਦੇ ਵਿੱਚ ਸਿਰਫ ਇੱਕੋ ਇਹ ਔਗਣ ਹੈ, ਇੱਕ ਔਗਣ ਦੇ ਕਰਕੇ ਗੁਰੂ ਪਿਆਰੋ ਹਿਰਨ ਮਾਰਿਆ ਗਿਆ। ਤੇ ਇਸੇ ਤਰੀਕੇ ਨਾਲ ਪਤੰਗ ਹੈ, ਜਿਹੜਾ ਪਤੰਗਾ ਉਹਨੂੰ ਅੱਖਾਂ ਦੇ ਨਾਲ ਵੇਖਣ ਦਾ ਉਹਦੇ ਵਿੱਚ ਔਗਣ ਹੈ, ਇਹ ਦੋਖ ਉਹਦੇ ਵਿੱਚ ਹੈ। ਅੱਖਾਂ ਦੇ ਨਾਲ ਉਹ ਦੀਵੇ ਦੀ ਲਾਟ ਉੱਪਰ ਜਾਂਦਾ ਤੇ ਦੀਵੇ ਦੀ ਲਾਟ ਉੱਪਰ ਸੜ ਕੇ ਆਪਣੇ ਖੰਭ ਸੜਾ ਕੇ ਉੱਥੇ ਉਹਦੀ ਮੌਤ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਇੱਕ ਹੀ ਉਹਦੇ ਵਿੱਚ ਹੈ, ਇੱਕ ਹਿਰਨ ਦੇ ਵਿੱਚ, ਇੱਕ ਹੀ ਇਹਦੇ ਵਿੱਚ ਹੈ, ਤੇ ਇੱਕ ਹੀ ਹਾਥੀ ਦੇ ਵਿੱਚ ਹੈ। ਕਾਮ ਹੈ ਜਿਹੜਾ ਸਪਰਸ਼ ਦਾ, ਸਪਰਸ਼ ਔਗਣ ਜਿਹੜਾ ਦੋਸ਼, ਇਹ ਹਾਥੀ ਦੇ ਵਿੱਚ ਹੈ। ਇਸ ਤਰੀਕੇ ਨਾਲ ਹਾਥੀ ਗੁਰੂ ਪਿਆਰਾ ਮਹਾਵਤ ਕਾਲ ਬੂਤ ਤੇਜਸਤਰੀ ਮਨ ਬੌਰਾਰੇ, ਇਸ ਤਰ੍ਹਾਂ ਉਹ ਬਣਾ ਕਰਕੇ ਨਕਲੀ ਟੋਆ ਪੱਟ ਕੇ ਜ਼ਮੀਨ ਦੇ ਵਿੱਚ ਉੱਪਰ ਕਾਨਿਆਂ ਦੀ ਛੱਤ ਪਾ ਕੇ ਉਹਦੇ ਉੱਪਰ ਇੱਕ ਬਣਾ ਕੇ ਮੂਰਤ ਹਥਨੀ ਦੀ ਉੱਥੇ ਖਿਲਾਰ ਦਿੰਦੇ ਨੇ ਹਾਥੀ। ਤੇ ਇਸ ਔਗਣ ਦੇ ਕਰਕੇ ਮਸਤ ਹੋਇਆ ਹੋਇਆ ਭੱਜਦਾ, ਜਦੋਂ ਉੱਥੇ ਆਉਂਦਾ ਕਾਨਿਆਂ ਦੀ ਛੱਤ ਹੋਣ ਕਰਕੇ ਉਹਦੇ ਵਿੱਚ ਡਿੱਗ ਪੈਂਦਾ, ਤੇ ਮਹਾਵਤ ਜਿਹੜੇ ਹੁੰਦੇ ਨੇ ਹਾਥੀ ਨੂੰ ਕਾਬੂ ਕਰਨ ਵਾਲੇ ਉਹ ਕਾਬੂ ਕਰ ਲੈਂਦੇ ਨੇ। ਫਿਰ ਕਈ ਦਿਨ ਉਹਨੂੰ ਭੁੱਖਾ ਰੱਖ ਕੇ ਕਮਜ਼ੋਰ ਕਰਕੇ ਤੇ ਆਪਣੇ ਵਸ ਵਿੱਚ ਕਰ ਲੈਂਦੇ ਨੇ। ਸਾਰੀ ਉਮਰ ਫਿਰ ਗੁਰੂ ਪਿਆਰੇ ਉਹ ਕੁੰਡੇ ਸਹਿੰਦਾ ਰਹਿੰਦਾ, ਦੁੱਖ ਸਹਿੰਦਾ, ਗੁਲਾਮ ਬਣ ਜਾਂਦਾ, ਪੈਰਾਂ ਦੇ ਵਿੱਚ ਜ਼ੰਜੀਰਾਂ ਪੈ ਜਾਂਦੀਆਂ। ਇਸੇ ਤਰੀਕੇ ਨਾਲ ਇੱਕ ਹੀ ਦੋਸ਼ ਉਹਦੇ ਵਿੱਚ ਹੈ, ਇੱਕ ਹੀ ਦੋਸ਼ ਮੱਛੀ ਦੇ ਵਿੱਚ ਹੈ, ਜ਼ਬਾਨ ਜੀਭ ਦਾ ਰਸ। ਤੋ ਉਹ ਗਡੋਏ ਨੂੰ ਖਾਣ ਦੇ ਵਾਸਤੇ ਮਾਸ ਲੱਗਾ ਹੁੰਦਾ ਕੁੰਡੀ ਦੇ ਨਾਲ, ਉਹ ਖਾਣ ਦੇ ਵਾਸਤੇ ਜਾਂਦੀ ਹੈ ਤੇ ਕੁੰਡੀ ਦੇ ਵਿੱਚ ਫਸ ਕੇ ਤੇ ਆਪਣਾ ਨਾਸ ਕਰਾ ਲੈਂਦੀ ਹੈ, ਮਰ ਜਾਂਦੀ ਹੈ। ਤੋ ਇਸ ਤਰੀਕੇ ਨਾਲ ਇੱਕ ਹੀ ਉਹਦੇ ਵਿੱਚ ਹੈ, ਇੱਕ ਹੀ ਭੋਰੇ ਦੇ ਵਿੱਚ ਗੁਰੂ ਪਿਆਰਾ ਸੁਗੰਧੀ ਲੈਣ ਦਾ, ਉਹ ਸੁਗੰਧੀ ਲੈਣ ਦੇ ਵਾਸਤੇ ਭੋਰਾ ਜਾਂਦਾ ਤੇ ਕਮਲ ਦੇ ਫੁੱਲ ਦੇ ਵਿੱਚ ਉਹ ਬੈਠਾ ਰਹਿੰਦਾ, ਸੁਗੰਧੀ ਲੈਂਦਾ ਰਹਿੰਦਾ। ਸ਼ਾਮ ਨੂੰ ਕਮਲ ਦਾ ਫੁੱਲ ਬੰਦ ਹੋ ਜਾਂਦਾ ਤੇ ਵਿੱਚ ਹੀ ਉਹਦੇ ਆ ਜਾਂਦਾ ਤੇ ਮਾਲੀ ਉਹਦਾ ਫਲ ਫੁੱਲ ਤੋੜ ਕੇ ਲੈ ਜਾਂਦਾ, ਜਾ ਕੇ ਕੋਲੂ ਚ ਪਾ ਕੇ ਉਹਦਾ ਅਰਕ ਕੱਢ ਲਿਆ ਜਾਂਦਾ ਫੁੱਲ ਦਾ, ਨਾਲ ਹੀ ਭੋਰੇ ਦਾ ਅਰਕ ਨਿਕਲ ਜਾਂਦਾ। ਇਸੇ ਤਰੀਕੇ ਨਾਲ ਇੱਕ ਇੱਕ ਦੋ ਕਰਕੇ ਜਿਹੜੇ ਇਹ ਪੰਜੇ ਨੇ ਗੁਰੂ ਪਿਆਰੇ, ਇਹ ਨਾਸ਼ ਹੋ ਜਾਂਦੇ ਨੇ। ਤੇ ਪੰਜ ਦੋਖ ਅਸਾਧ ਜਾਮ ਹੈ, ਅਸਾਧ ਇਹ ਮਨਮੁਖ, ਇਸ ਬੰਦੇ ਦੇ ਵਿੱਚ ਪੰਜੇ ਹੀ ਨੇ। ਅੱਖਾਂ ਨਾਲ ਵੇਖਦਾ ਵੀ ਹੈ, ਕੰਨਾਂ ਦੇ ਨਾਲ ਨਾਦ ਵੀ ਸੁਣਦਾ, ਨਿੰਦਿਆ ਚੁਗਲੀ ਵੀ ਸੁਣਦਾ, ਆਪਣੀ ਵਡਿਆਈ ਪਰਾਇਆਂ ਦੀ ਨਿੰਦਿਆ ਇਹਨੂੰ ਚੰਗੀ ਲੱਗਦੀ ਹੈ, ਇਸੇ ਨਾਲ ਜੀਭ ਦੇ ਨਾਲ ਇਹ ਕਰਦਾ ਵੀ ਹੈ ਚੁਗਲੀ ਨਿੰਦਿਆ, ਤੇ ਜੀਭ ਦੇ ਨਾਲ ਇਹ ਪਦਾਰਥਾਂ ਨੂੰ ਰਸ, ਪਦਾਰਥਾਂ ਦੇ ਰਸ ਲੈਣ ਦਾ ਵੀ ਇਹਦੇ ਵਿੱਚ ਦੋਸ਼ ਹੈ। ਤਰ੍ਹਾਂ ਤਰ੍ਹਾਂ ਦੇ ਪਦਾਰਥ ਵੀ ਇਸ ਜੀਭ ਦੇ ਨਾਲ ਖਾਂਦਾ, ਰਸਨਾਂ ਦੇ ਨਾਲ ਬੜੇ ਸਵਾਦ ਭਾਲਦਾ। ਇਸੇ ਤਰੀਕੇ ਨਾਲ ਸੁਗੰਧੀ ਵੀ ਮਾਣਦਾ, ਨੱਕ ਦੇ ਨਾਲ ਸੁਗੰਧੀਆਂ ਵੀ ਲੈਂਦਾ, ਤਰ੍ਹਾਂ ਤਰ੍ਹਾਂ ਦੇ ਪਰਫਿਊਮ ਸੈਂਟ ਆਦਿ ਛਿੜਕ ਕਰਕੇ। ਇਸੇ ਤਰੀਕੇ ਦੇ ਨਾਲ ਫੇਰ ਸਪਰਸ਼ ਕਾਮ ਦਾ ਵੀ ਇਹਦੇ ਵਿੱਚ ਦੋਸ਼ ਹੈ। ਇਸ ਤਰੀਕੇ ਨਾਲ ਇਹ ਪੰਜ ਇਹ ਕਿਵੇਂ ਵਰਤ ਸਕਦਾ, ਤਾਂ ਕਿ ਕੇਤ ਕਾਸ ਭਗਤ ਜੀ ਕਹਿੰਦੇ ਵੀ ਇਹ ਬੰਦੇ ਦਾ ਕਿੰਨਾ ਕੁ ਅਸੀਂ ਭਰੋਸਾ ਕਰੀਏ ਇਹ ਬਚ ਜਾਏਗਾ, ਉਹ ਇੱਕ ਇੱਕ ਦੋ ਕਰਕੇ ਨਾਸ਼ ਹੋ ਗਏ ਨੇ, ਇਹਦੇ ਵਿੱਚ ਪੰਜੇ ਨੇ, ਇਹ ਕਿਸ ਤਰ੍ਹਾਂ ਵਰਤ ਸਕੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਜਾਂਚ ਦੱਸ ਰਹੇ ਨੇ, ਬਚਿਆ ਜਾ ਸਕਦਾ। ਗੁਰਸਬਦੀ ਹਰ ਕਾਢੇ ਮਾਰ, ਗੁਰੂ ਦੀ ਸ਼ਬਦ ਦੇ ਨਾਲ ਇਹਨਾਂ ਨੂੰ ਮਾਰ ਕਰਕੇ ਇਹ ਦੋਸ਼ਾਂ ਨੂੰ, ਤੇ ਪੰਜ ਕਾਮ ਕ੍ਰੋਧ ਲੋਭ ਹੰਕਾਰ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਸਰੀਰ ਦੇ ਵਿੱਚੋਂ। ਰਾਮ ਦੇ ਕੇ ਫਰਮਾਉਂਦੇ ਹਨ,
ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰਿ ਆਪ ਸਵਾਰ।
ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਲ ਮੰਨ ਗਿਆ ਹੈ, ਤਿਨ੍ਹਾਂ ਦੇ ਸਾਰੇ ਕਾਰਜ ਆਪ ਅਕਾਲ ਪੁਰਖ ਵਾਹਿਗੁਰੂ ਜੀ ਸਵਾਰਦੇ ਨੇ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਰਜ ਸਵਾਰਤਾ, ਜਿਹੜੇ ਭਗਤੀ ਕਾਰਜ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮੰਨਿਆ ਹੋਇਆ, ਉਹਨਾਂ ਦੇ ਕਾਰਜ ਅਕਾਲ ਪੁਰਖ ਜੀ ਆਪੇ ਰਾਸ ਕਰਦੇ ਹਨ।
ਤਿੰਨ ਚੁਕੀ ਮੋਹਤਾਜੀ ਲੋਕਣ ਕੀ ਹਰ ਅੰਗੀਕਾਰ ਕੀਆ ਕਰਤਾਰ।
ਜਿਨ੍ਹਾਂ ਦੇ ਪੱਖ ਦੇ ਵਿੱਚ ਅੰਗੀਕਾਰ ਦਾ ਮਤਲਬ ਹੁੰਦਾ ਪੱਖ ਦੇ ਵਿੱਚ, ਜਿਨ੍ਹਾਂ ਦੇ ਪੱਖ ਦੇ ਵਿੱਚ ਉਹ ਪਰਮੇਸ਼ਰ ਖੜ ਜਾਵੇ, ਉਹਨਾਂ ਨੂੰ ਲੋਕਾਂ ਦੀ ਮੁਥਾਜੀ ਨਹੀਂ ਰਹਿੰਦੀ। ਤੇ ਇਸ ਤਰੀਕੇ ਨਾਲ ਉਹ ਦੀਨ ਹੋ ਕਰਕੇ ਲੋਕਾਂ ਦੀ ਖੁਸ਼ਾਮਦ ਨਹੀਂ ਕਰਦੇ। ਇਸ ਤਰੀਕੇ ਦੇ ਨਾਲ ਉਹ ਗੁਰੂ ਪਿਆਰਿਓ ਪਰਮੇਸ਼ਰ ਦੇ ਉੱਪਰ ਉਹਨਾਂ ਦਾ ਪ੍ਰਪੱਕ ਭਰੋਸਾ ਹੁੰਦਾ ਹੈ, ਤੇ ਸਾਰੇ ਕਾਰਜ ਜਦੋਂ ਵਾਹਿਗੁਰੂ ਕਰਦਾ ਫਿਰ ਉਹ ਲੋਕਾਂ ਦੀ ਮੁਥਾਜੀ ਕਿਉਂ ਕਰਨਗੇ।
ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ।
ਥੋੜੇ ਬੰਦੇ ਜਿਵੇਂ ਮੇਨ ਮੇਨ ਬੰਦੇ ਕਮੇਟੀਆਂ ਦੇ ਵਿੱਚੋਂ ਲੈ ਕਰਕੇ ਤੇ ਫਿਰ ਉਹ ਸਲਾਹ ਕਰਦੇ ਨੇ, ਉਹਨੂੰ ਮਤਾ ਕਹਿੰਦੇ ਨੇ। ਮੇਨ ਮੇਨ ਮੈਂਬਰ ਲੈ ਕੇ ਸਲਾਹ ਕਰਨੀ, ਉਹ ਮਤਾ ਮਸੂਰਤ ਜਿਹੜਾ ਜਰਨਲ ਮੀਟਿੰਗ ਕਰਨੀ ਹੈ, ਸਾਰਿਆਂ ਨੂੰ ਬੁਲਾ ਕੇ ਜਿਹੜੀ ਕਰਨੀ ਉਹਨੂੰ ਮਸੂਰਤ ਕਹਿੰਦੇ ਨੇ। ਇਸ ਤਰੀਕੇ ਨਾਲ ਮਾਰੇ ਇਹ ਲੋਕ, ਸਿਆਸੀ ਲੋਕ, ਰਾਜਨੀਤਿਕ ਜਾਂ ਕਮੇਟੀਆਂ ਵਾਲੇ ਇਸ ਤਰ੍ਹਾਂ ਦੇ ਮਤੇ ਜਾਂ ਸਾਰੇ ਪਕਾਉਂਦੇ ਨੇ, ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਕੋਈ ਮਤਾ ਨਹੀਂ ਕਰਦੇ, ਉਹਨਾਂ ਦਾ ਮਤਾ ਪਰਮੇਸ਼ਰ ਦੇ ਨਾਲ ਹੀ ਹੁੰਦਾ। ਮਾਰੇ ਕਹਿੰਦੇ ਤਾਂ ਕਰੀਏ ਜੇ ਅਕਾਲ ਪੁਰਖ ਵਾਹਿਗੁਰੂ ਇਹ ਮਤੇ ਜਾਂ ਇਹ ਮੀਟਿੰਗਾਂ ਤਾਂ ਅਸੀਂ ਕਰੀਏ ਜੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਕੁਛ ਬਾਹਰ ਹੋਵੇ। ਸਾਰਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਅੰਦਰ ਹੀ ਹੋ ਰਿਹਾ, ਫਿਰ ਮੀਟਿੰਗਾਂ ਕਾਹਦੀਆਂ ਕਰਨੀਆਂ ਹਨ?
ਜੋ ਕਿਛ ਕਰੇ ਸੋਈ ਭਲ ਹੋਸੀ, ਹਰ ਧਿਆਨ ਭਵਨ ਦਿਨ ਨਾਮ ਮੁਰਾਰ।
ਜੋ ਕਹਿੰਦੇ ਨੇ ਜੋ ਕੁਛ ਵੀ ਹੋ ਰਿਹਾ ਉਹਦੇ ਵਿਚ ਸਾਡਾ ਭਲਾ ਹੀ ਆ, ਅਕਾਲ ਪੁਰਖ ਵਾਹਿਗੁਰੂ ਜੀ ਭਲਾ ਹੀ ਕਰਦੇ ਨੇ, ਜੋ ਪਿੱਛੇ ਕੀਤਾ ਚੰਗਾ ਹੀ ਕੀਤਾ, ਹੁਣ ਕਰਦੇ ਨੇ ਚੰਗਾ ਹੀ ਕਰ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿਚ ਵੀ ਚੰਗਾ ਹੀ ਪਰਮੇਸ਼ਰ ਜੀ ਕਰਨਗੇ, ਉਹਦੇ ਵਿਚ ਭਲਾ ਹੀ ਹੈ ਸਾਡਾ, ਇਸ ਤਰੀਕੇ ਨਾਲ ਉਹਨਾਂ ਦੀ ਵਿਚਾਰ ਹੈ। ਤੇ ਕਹਿੰਦੇ ਨੇ ਹਰ ਧਿਆਨ ਉਹ ਅਣਦਿਨ ਨਾਮ ਮੁਰਾਰ, ਮਹਾਰਾਜ ਕਹਿੰਦੇ ਨੇ ਦਿਨ ਤੇ ਰਾਤ ਉਹ ਪਰਮੇਸ਼ਰ ਦਾ ਨਾਮ ਪਾਈ ਧਿਆਉਣਾ ਕਰੋ।
ਹਰ ਜੋ ਕਿਛ ਕਰੇ ਸੋ ਆਪੇ ਆਪੇ, ਉਹ ਪੂਛ ਨਾ ਕਿਸੇ ਕਰੇ ਵਿਚਾਰ।
ਇਸ ਕਰਕੇ ਜੋ ਕੁਝ ਵੀ ਅਕਾਲ ਪੁਰਖ ਜੀ ਕਰਦੇ ਨੇ ਆਪੇ ਕਰਦੇ ਨੇ, ਕਿਸੇ ਦੀ ਸਲਾਹ ਨੀ ਲੈਂਦੇ। ਜਿਵੇਂ ਰਾਜੇ ਵੱਡੇ ਵੱਡੇ ਰਾਜੇ ਨੇ, ਉਹਨਾਂ ਵਿਚ ਹੀ ਰੱਖੇ ਹੁੰਦੇ ਨੇ ਸਲਾਹ ਦੇ ਵਾਸਤੇ, ਮੰਤਰੀ ਹੁੰਦੇ ਉਹਨਾਂ ਦੇ ਪਾਸ, ਸੋ ਇਸ ਤਰੀਕੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਉਹ ਕੰਮ ਕਰਦੇ ਹਨ। ਸੋ ਦੁਨੀਆਂ ਦੇ ਉੱਪਰ ਕਾਨੂੰਨ ਵੀ ਸਲਾਹਾਂ ਦੇ ਨਾਲ ਹੀ ਬਣਾਏ ਜਾਂਦੇ ਨੇ, ਪਰ ਉਹ ਜੋ ਪਰਮੇਸ਼ਰ ਹੈ ਉਹ ਗੁਰੂ ਪੈਰੋ ਕਿਸੇ ਦੀ ਸਲਾਹ ਨਹੀਂ ਕਰਦਾ, ਜੋ ਕਿਸੇ ਦੀ ਸਲਾਹ ਨਹੀਂ ਲੈਂਦਾ, ਬੇਪਰਵਾਹ ਹੈ, ਜੋ ਕਰਦਾ ਆਪਦੀ ਮਰਜ਼ੀ ਨਾਲ ਕਰਦਾ, ਆਪੇ ਕਰਦਾ, ਤੇ ਕਿਸੇ ਦੇ ਕੋਲੋਂ ਉਹ ਕੋਈ ਕੰਮ ਕਰਨ ਲੱਗਾ ਪੁੱਛਦਾ ਨਹੀਂ, ਕਿਸੇ ਨਾਲ ਵਿਚਾਰ ਨਹੀਂ ਕਰਦਾ ਹੈ।
ਨਾਨਕ ਸੋ ਪ੍ਰਭ ਸਦਾ ਧਿਆਈ ਹੈ, ਜਿਨ ਮੇਲਿਆ ਸਤਿਗੁਰ ਕਿਰਪਾ ਧਾਰ।
ਤਰੀਕੇ ਨਾਲ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਉਹ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਪ੍ਰਭੂ ਨੂੰ ਸਦਾ ਹੀ ਧਿਆਉਣਾ ਕਰੀਏ, ਜਿਨ ਮੇਲਿਆ ਸਤਿਗੁਰ ਕਿਰਪਾ ਧਾਰ, ਜਿਸ ਪਰਮੇਸ਼ਰ ਨੇ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਸਾਨੂੰ ਮਿਲਾਤਾ। ਇਸ ਤਰੀਕੇ ਨਾਲ ਜਿਸ ਸਤਿਗੁਰਾਂ ਨੇ ਕਿਰਪਾ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰਵਾਈ ਹੈ, ਉਸ ਪਰਮੇਸ਼ਰ ਨੂੰ ਸਦਾ ਹੀ ਧਿਆਉਣਾ ਕਰੀਏ, ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ, ਉਪਦੇਸ਼ ਆਪਣੇ ਹਿਰਦੇ ਵਿਚ ਵਸੇ ਤਾਂ ਜੋ ਲੋਕ ਸੁਖੀਏ ਤੇ ਪ੍ਰਲੋਕ ਸੁਖੀਏ ਹੋ ਜਾਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤ ਕਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।